ਵਾਹਿਗੁਰੂ ਸਾਹਿਬ ਜੀਓ। ਹਮ ਅਵਗੁਣ ਪਰੇ ਏਕ ਗੁਣ ਨਾਹੀ, ਅੰਮ੍ਰਿਤ ਛਾ ਬਿਖੈ ਬਿਖ ਖਾਹੀ। ਮਾਇਆ ਮੋਹ ਪਰਮ ਪੈ ਭੂਲੇ, ਸੁਤ ਦਾਰਾ ਸਿਉਂ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ, ਹਾਥ ਦੇ ਰਾਖੇ ਕਰ ਆਪਣੇ, ਸਦਾ ਸਦਾ ਰੰਗ ਮਾਣ। ਸਾਚਾ ਸਾਹਿਬ ਸਦ ਮਿਹਰਬਾਨ, ਬੰਦ ਪਾਇਆ ਮੇਰੇ ਸਤਿਗੁਰ ਪੂਰੈ, ਹੋਈ ਸਰਬ ਕਲਿਆਣ। ਸੋ ਕਹੁ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਵੈਸਾਖ ਭਲਾ ਸਾਖਾਂ ਵੇਸ ਕਰੇ, ਧਨ ਦੇਖੈ ਹਰ ਦੁਆਰ, ਆਵਹੁ ਦਇਆ ਕਰੇ। ਵੈਸਾਖ ਭਲਾ ਸਾਖਾਂ ਵੇਸ ਕਰੇ, ਧਨ ਦੇਖੈ ਹਰ ਦੁਆਰ, ਆਵਹੁ ਦਇਆ ਕਰੇ। ਘਰ ਆਉ ਪਿਆਰੇ ਦੁੱਤਰ ਤਾਰੇ, ਉਦ ਬਿਨ ਅੱਡ ਨ ਮੋਲੋ, ਕੀਮਤ ਕੌਣ ਕਰੇ ਤੁਧ ਭਾਵਾਂ, ਦੇਖ ਦਿਖਾਵੈ ਢੋਲੋ, ਦੂਰ ਨਾ ਜਾਨਾ ਅੰਤਰ ਮਾਨਾ, ਹਰ ਕਾ ਮਹਿਲ ਪਛਾਨਾ, ਨਾਨਕ ਵੈਸਾਖੀ ਪ੍ਰਭ ਭਾਵੈ ਪਾਵੈ, ਸੁਰਤ ਸ਼ਬਦ ਮਨ ਮਾਨਾ, ਦੂਰ ਨਾ ਜਾਨਾ ਅੰਤਰ ਮਾਨਾ, ਹਰ ਕਾ ਮਹਿਲ ਪਛਾਨਾ, ਨਾਨਕ ਵੈਸਾਖੀ ਪ੍ਰਭ ਪਾਵੈ, ਸੁਰਤ ਸ਼ਬਦ ਮਨ ਮਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਸਵਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਪਹੁੰਚੇ ਗੁਰੂ ਸਵਾਰੇ ਸਤਸੰਗੀ ਜਨੋ, ਆਪ ਜੀ ਹਜ਼ੂਰ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਜੀਵਨ ਸਫਲ ਕਰ ਰਹੇ ਹੋ। ਲੜੀਵਾਰ ਤੁਖਾਰੀ ਬਾਰਾਂ ਮਾਹ ਦੀ ਬਾਣੀ ਵਿੱਚ ਇਸ ਬਾਣੀ ਦਾ ਅੱਜ ਦਾ ਇਹ ਸ਼ੰਤ ਜੋ ਕਿ ਕੁਦਰਤ ਵਿੱਚ ਵੈਸਾਖ ਦੇ ਮਹੀਨੇ ਨਾਲ ਸੰਬੰਧ ਰੱਖਦਾ, ਵੈਸਾਖ ਦੇ ਅਖਰੀ ਅਰਥ ਨੇ ਜਿਹਦੇ ਵਿੱਚ ਬਨਸਪਤੀ ਨੂੰ ਸ਼ਾਖਾਵਾਂ ਨਿਕਲਦੀਆਂ ਨੇ, ਪੱਤੇ ਨਿਕਲਦੇ ਨੇ, ਫੁੱਲ ਨਿਕਲਦੇ ਨੇ। ਬਸੰਤ ਦਾ ਜਿਵੇਂ ਕਹਿ ਲਓ ਜੋਬਨ ਹੈ ਵੈਸਾਖ ਦਾ ਮਹੀਨਾ, ਭਾਵੇਂ ਕਿ ਬਸੰਤ ਰੁੱਤ ਦੀ ਜਿਹੜੀ ਆਰੰਭਤਾ ਹੈ ਇਹ ਪਹਿਲੀ ਮਾਘ ਤੋਂ ਸ਼ੁਰੂ ਹੋ ਜਾਂਦੀ ਹੈ, ਮਾਘ ਦੇ ਪਹਿਲੇ ਦਿਨ ਤੋਂ ਬਸੰਤ ਦੀ ਵਾਰ ਦਾ ਪਾਠ ਕੀਰਤਨ ਆਪ ਜੀ ਸੁਣਦੇ ਹੋ। ਪਰ ਮਾਘ ਤਾਂ ਜਿਹੜਾ ਹੈ ਜਿਹਦੇ ਵਿੱਚ ਕਿਹਾ ਗਿਆ ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾਨ, ਇਹ ਤਾਂ ਬਸੰਤ ਦਾ ਇੱਥੇ ਸਿਰਫ ਜਨਮ ਹੁੰਦਾ ਹੈ, ਸ਼ੁਰੂਆਤ ਹੁੰਦੀ ਹੈ। ਬਸੰਤ ਆਪਣੇ ਜੋਬਨ ਵਿੱਚ ਵਿਸਾਖ ਦੇ ਦਿਨਾਂ ਵਿੱਚ ਆਉਂਦਾ ਹੈ। ਮਾਘ ਫੱਗਣ ਚੇਤ ਤਿੰਨ ਮਹੀਨਿਆਂ ਵਿੱਚ ਫੁੱਲ ਪੂਰੇ ਖਿੜ ਜਾਂਦੇ ਨੇ, ਬਨਸਪਤੀ ਪੂਰੀ ਮੌਲ ਜਾਂਦੀ ਹੈ। ਜਿਵੇਂ ਇੱਕ ਬਾਹਰਲਾ ਵੈਸਾਖ ਹੈ, ਬਾਹਰਲਾ ਬਸੰਤ ਹੈ, ਇਸੇ ਤਰ੍ਹਾਂ ਸਾਡੇ ਮਨ ਵਿੱਚ ਵੀ ਇੱਕ ਬਸੰਤ ਹੈ, ਉੱਥੇ ਵੀ ਇੱਕ ਬਨਸਪਤੀ ਹੈ, ਉਹਦੇ ਵਿੱਚ ਵੀ ਫੁੱਲ ਫਲ ਲੱਗ ਸਕਦੇ ਨੇ। ਪਰ ਬਹੁਤਾਤ ਦੇ ਵਿੱਚ ਇੱਥੇ ਅਸੀਂ ਜਿੰਨੇ ਵੀ ਆਏ ਹਾਂ, ਬਹੁ ਗਿਣਤੀ ਵਿੱਚ ਸਾਡੀ ਜ਼ਿੰਦਗੀ ਵਿੱਚ ਇੱਥੇ ਕੋਈ ਬਸੰਤ ਨਹੀਂ ਆਉਂਦਾ, ਸੁੱਕੇ ਹੀ ਜਨਮ ਲੈਂਦੇ ਹਾਂ, ਸੁੱਕੇ ਹੀ ਜਿਉਂਦੇ ਹਾਂ ਅਤੇ ਬਿਨਾਂ ਫੁੱਲਾਂ ਤੋਂ ਹੀ ਵਾਪਸ ਚਲੇ ਜਾਂਦੇ, ਫੁੱਲ ਕੋਈ ਖਿੜਦਾ ਹੀ ਨਹੀਂ, ਅੰਦਰਲੀ ਖੁਸ਼ੀ ਆਉਂਦੀ ਹੀ ਨਹੀਂ। ਜੇ ਕੋਈ ਖੁਸ਼ੀਆਂ ਆਉਂਦੀਆਂ ਵੀ ਨੇ ਤਾਂ ਉਹ ਸਿਰਫ ਛਿਨ ਭੰਗਰ ਨੇ, ਕੁਝ ਦਿਨਾਂ ਦੀਆਂ ਨੇ ਖੁਸ਼ੀਆਂ, ਕੁਝ ਖੁਸ਼ੀਆਂ ਮਹੀਨਿਆਂ ਦੀਆਂ ਨੇ, ਜ਼ਿਆਦਾ ਲੰਬੀਆਂ ਹੋਣਗੀਆਂ ਤਾਂ ਸਾਲਾਂ ਦਾ। ਪਰ ਇਹ ਤਾਂ ਕਦੀ ਕਿਸੇ ਨੇ ਦਾਅਵਾ ਕਰ ਹੀ ਨਹੀਂ ਸਕਿਆ ਵੀ ਕੋਈ ਖੁਸ਼ੀ ਮੇਰੇ ਕੋਲ ਲਗਾਤਾਰ ਰਹੀ ਹੈ। ਸਭ ਚੀਜ਼ ਇੱਥੇ ਘਟਦੀ ਜਾ ਰਹੀ ਹੈ, ਚੜ੍ਹਦੀ ਜਾ ਰਹੀ ਹੈ। ਕਿੰਨੀਆਂ ਖੁਸ਼ੀਆਂ ਮਨੁੱਖ ਦੀ ਇੱਛਾ ਵਿੱਚ ਨੇ, ਪਰ ਹਰ ਇੱਕ ਖੁਸ਼ੀ ਜਿੰਨਾ ਚਿਰ ਦੂਰ ਰਹਿੰਦੀ ਹੈ ਉਨਾ ਚਿਰ ਤਾਂ ਖਿੜੀ ਮਹਿਸੂਸ ਹੁੰਦੀ ਹੈ। ਜਦੋਂ ਉਸ ਨੂੰ ਹੱਥ ਪਾਈਏ ਤਾਂ ਉਹ ਗੁਆਚ ਜਾਂਦੀ ਹੈ, ਹੱਥ ਵਿੱਚ ਨਹੀਂ ਆਉਂਦੀ। ਇੱਥੋਂ ਦੀ ਖੁਸ਼ੀ ਹੈ ਪਾਰੇ ਵਰਗੀ, ਪਾਰੇ ਨੂੰ ਤੁਸੀਂ ਖੁੱਲ੍ਹਾ ਫੜੋ ਤਾਂ ਹੱਥ ਵਿੱਚ ਰਹੇਗਾ, ਜਾਂ ਤੇਲ ਕਹਿ ਲਓ ਸਰੋਂ ਦਾ, ਪਰ ਜੇ ਤੁਸੀਂ ਉਹਨੂੰ ਘੁੱਟ ਕੇ ਫੜਨਾ ਚਾਹਿਆ ਉਹਨੇ ਖਿਲਰ ਜਾਣਾ। ਇਸ ਲਈ ਕਈਆਂ ਨੇ ਤਾਂ ਸੰਸਾਰ ਦੀ ਖੁਸ਼ੀ ਨੂੰ ਹੋਰ ਤਰੀਕੇ ਦੇ ਵਿੱਚ ਕਿਹਾ। ਬਾਬਾ ਫਰੀਦ ਸਾਹਿਬ ਇੱਕ ਗੱਲ ਕਹਿੰਦੇ ਚੰਗਾ ਹੈ ਇੱਥੋਂ ਦੀ ਖੁਸ਼ੀ ਨੂੰ, ਇੱਥੋਂ ਦੇ ਫੁੱਲਾਂ ਨੂੰ ਸਿਰਫ ਵੇਖ, ਹੱਥ ਨਾ ਲਾਈ, ਕਿਉਂਕਿ ਹੱਥ ਲਾਉਂਦੇ ਹੀ ਉਹ ਅੱਗ ਹੋ ਜਾਂਦੇ, ਸੜ ਜਾਂਦੇ ਨੇ। ਇੱਥੋਂ ਦੀਆਂ ਖੁਸ਼ੀਆਂ ਨੂੰ ਸਿਰਫ ਦੂਰੋਂ ਵੇਖ ਤਾਂ ਚੰਗਾ, ਵਰਤੀ ਘੱਟ, ਕਿਉਂਕਿ ਜਿਹੜੀ ਚੀਜ਼ ਨੂੰ ਤੂੰ ਵਰਤਣਾ ਉਹ ਪੁਰਾਣੀ ਹੋ ਜਾਂਦੀ, ਬੁੱਢੀ ਹੋ ਜਾਂਦੀ, ਖਤਮ ਹੋ ਜਾਂਦੀ, ਸਮਾਪਤ ਹੋ ਜਾਂਦੀ ਹੈ। ਬਾਬਾ ਜੀ ਦਾ ਇੱਕ ਸ਼ਬਦ ਹੈ, ਹੱਥ ਨਾ ਲਾਏ ਕਸੁੰਬੜੈ ਜਲ ਜਾਸੀ ਢੋਲਾ। ਇਹਨੂੰ ਹੱਥ ਨਾ ਲਾਈ, ਕਸੁੰਬੇ ਦੇ ਅਰਥ ਨੇ ਇੱਕ ਖਾਸ ਤਰ੍ਹਾਂ ਦਾ ਫੁੱਲ ਹੁੰਦਾ, ਬੜਾ ਸੁਭਾ, ਖਾਸ ਕਰਕੇ ਜਿਹੜੇ ਬਾਣੀ ਪੜ੍ਹਦੇ ਉਹਨਾਂ ਨੂੰ ਪਤਾ ਹੈ ਵੀ ਗੁਰੂ ਅਮਰਦਾਸ ਪਾਤਸ਼ਾਹ ਨੇ ਸੂਹੀ ਰਾਗ ਵਿੱਚ ਇਸ ਕਸੁੰਬੇ ਦੇ ਫੁੱਲ ਦੀਆਂ ਉਦਾਹਰਨਾਂ ਬਹੁਤ ਜ਼ਿਆਦਾ ਦਿੱਤੀਆਂ ਨੇ। ਬੜਾ ਬੜਾ ਦੂਰੋਂ ਸੋਹਣਾ ਲੱਗਦਾ ਹੈ, ਬਹੁਤ ਸੁੰਦਰ ਲੱਗਦਾ ਹੈ। ਬਾਬਾ ਫਰੀਦ ਸਾਹਿਬ ਕਹਿੰਦੇ ਕਿ ਸੰਸਾਰ ਵਿੱਚ ਜੇ ਜੋ ਵੀ ਤੈਨੂੰ ਖਿੜਿਆ ਦਿਸਦਾ, ਕਹਿੰਦੇ ਉਨਾ ਚਿਰ ਹੀ ਖਿੜਿਆ ਰਹੇਗਾ ਜਿੰਨਾ ਚਿਰ ਤੂੰ ਹੱਥ ਨਾ ਲਾਇਆ। ਜਦੋਂ ਹੱਥ ਲਾਇਆ ਇਹ ਨਾਲ ਹੀ ਸਮਾਪਤ ਹੋ ਜਾਏਗਾ, ਨਾਲ ਹੀ ਉਹਦਾ ਬਸੰਤ ਚੜ੍ਹ ਜਾਏਗਾ। ਇਸ ਲਈ ਇੱਥੋਂ ਦੀਆਂ ਸਾਰੀਆਂ ਖੁਸ਼ੀਆਂ ਦੀ ਉਮਰ ਬੜੀ ਛੋਟੀ ਹੈ। ਠੀਕ ਹੈ, ਸੁੱਖ ਤਾਂ ਹੈ, ਵਿੱਚ ਸ਼ੱਕ ਕੋਈ ਨਹੀਂ, ਪਰ ਸਵਾਲ ਇਹ ਵੱਡਾ ਹੈ, ਇਹਨਾਂ ਖੁਸ਼ੀਆਂ ਦੀ ਨਿਰੰਤਰ ਮੌਤ ਹੁੰਦੀ ਹੈ, ਨਿਰੰਤਰ ਮਰਦੀਆਂ ਜਾਂਦੀਆਂ ਨੇ, ਔਰ ਜੇ ਇੱਥੋਂ ਦੀਆਂ ਸੰਸਾਰ ਦੀਆਂ ਖੁਸ਼ੀਆਂ ਮਰਦੀਆਂ ਨਾ, ਸਦਾ ਜ਼ਿੰਦਾ ਰਹਿੰਦੀਆਂ, ਇਸ ਧਰਤੀ 'ਤੇ ਕੋਈ ਗੁਰਦੁਆਰਾ ਨਹੀਂ ਸੀ ਹੋਣਾ, ਕੋਈ ਮੰਦਰ, ਕੋਈ ਮਸਜਿਦ, ਕੁਝ ਵੀ ਨਹੀਂ ਸੀ ਹੋਣਾ, ਕਿਉਂਕਿ ਉੱਥੋਂ ਵੇਖ ਕੇ ਤਾਂ ਆਦਮੀ ਇੱਧਰ ਆਉਂਦਾ ਵੀ ਉੱਥੇ ਨਹੀਂ ਰਹਿੰਦਾ ਕੁਝ। ਕੁਝ ਤਾਂ ਇਮਾਨਦਾਰ ਨੇ, ਉਹਨਾਂ ਨੇ ਸੰਸਾਰ ਨੂੰ ਵੇਖ ਕੇ ਇਮਾਨਦਾਰੀ ਨਾਲ ਕਹਿ ਦਿੱਤਾ ਹੈ, ਇੱਥੇ ਕੁਝ ਨਹੀਂ ਬਚਦਾ ਸੰਸਾਰ ਵਿੱਚ, ਇੱਥੇ ਨਸ਼ਟ ਹੋ ਜਾਂਦਾ ਹੈ, ਇਸ ਲਈ ਉਹਨੂੰ ਜਾ ਕੇ ਲੱਭੀਏ ਜੋ ਸਦਾ ਰਹੇ। ਪਰ ਬਹੁਤਾਤ ਵਿੱਚ ਇਸ ਧਰਤੀ ਦੇ ਲੋਕ ਟੀਠਤਾਈ ਵਿੱਚ ਜਿਉਂਦੇ ਨੇ, ਉਹ ਇਸ ਫੈਸਲੇ ਨੂੰ ਜ਼ਿੰਦਗੀ ਵਿੱਚ ਕਰ ਹੀ ਨਹੀਂ ਸਕਦੇ ਕਿ ਵਹਿੰਦਿਆਂ ਜਿਹੜੀ ਦਸ਼ਾ ਸਾਡੇ ਬਾਪ ਦਾਦੇ ਦੀ ਹੋਈ, ਉਹ ਵੀ ਤਾਂ ਕਿਤੇ ਉਹਨਾਂ ਦੀ ਜ਼ਿੰਦਗੀ ਵਿੱਚ ਸੰਸਾਰ ਫਿੱਕਾ ਹੋਇਆ। ਅਸੀਂ ਕਿਸੇ ਹੋਰ ਸੰਸਾਰ ਨੂੰ ਖੋਜੀਏ ਜੋ ਫਿੱਕਾ ਨਹੀਂ ਹੁੰਦਾ, ਜੋ ਸਦਾ ਮਿੱਠਾ ਰਹਿੰਦਾ। ਇਮਾਨਦਾਰ ਨੇ ਉਹ ਲੋਕ ਅਤੇ ਹਿੰਮਤ ਵਾਲੇ, ਕਿਉਂਕਿ ਫੈਸਲੇ ਵੀ ਤਾਂ ਹਿੰਮਤ ਤੋਂ ਬਿਨਾਂ ਨਹੀਂ ਨਾ ਹੋ ਸਕਦੇ। ਬੰਦਾ ਉੱਥੇ ਹੀ ਬੇਅਣਖ ਹੋ ਕੇ ਮਰਦਾ ਰਹਿੰਦਾ ਵਾਰ ਵਾਰ ਸੰਸਾਰ ਦੇ ਵਿੱਚ ਹੀ। ਤਾਂ ਜੇ ਸੰਸਾਰ ਦੇ ਫੁੱਲ ਸਦਾ ਖਿੜੇ ਰਹਿੰਦੇ, ਫਿਰ ਇਸ ਧਰਤੀ 'ਤੇ ਕੋਈ ਧਰਮ ਨਹੀਂ ਸੀ ਹੋਣਾ। ਇਉਂ ਕਹੋ, ਕਿਸੇ ਦਾ ਤਜਰਬਾ ਹੈ ਕਿ ਇਸ ਧਰਤੀ 'ਤੇ ਧਰਮ ਹੈ ਹੀ ਤਾਂ, ਕਿਉਂਕਿ ਇੱਥੇ ਮੌਤ ਹੈ ਹਰ ਇੱਕ ਚੀਜ਼ ਦੀ। ਜੇ ਇੱਥੇ ਮੌਤ ਨਾ ਹੁੰਦੀ, ਇੱਥੇ ਕੋਈ ਧਰਮ ਨਹੀਂ ਸੀ ਹੋਣਾ, ਨਾ ਕੋਈ ਗੁਰਦੁਆਰਾ, ਨਾ ਕੋਈ ਮੰਦਰ, ਨਾ ਕੋਈ ਮਸਜਿਦ, ਕਿਸੇ ਨੇ ਆਉਣਾ ਹੀ ਨਹੀਂ ਸੀ। ਬਸ ਇਹ ਭੈ ਲੈ ਕੇ ਆਉਂਦਾ, ਸਾਡੇ ਅੱਧਿਆਂ ਕੋਲ ਕੁਝ ਹੈ ਨਹੀਂ, ਉਹਦੇ ਕਰਕੇ ਮੰਗਣ ਲਈ ਆਉਂਦੇ ਹਾਂ। ਅੱਧਿਆਂ ਕੋਲ ਹੈ, ਉਹ ਇਹ ਭੈ ਰਹਿੰਦਾ ਕਿਤੇ ਚਲਾ ਨਾ ਜਾਏ, ਉਹਦੇ ਵਾਸਤੇ ਕਹਿਣਾ ਪੈਂਦਾ ਹੈ, ਇਹ ਬਚਿਆ ਰਹੇ। ਪਰ ਦੋਵਾਂ ਕੋਲ ਹੀ ਨਹੀਂ ਰਹਿੰਦਾ, ਜਿਨ੍ਹਾਂ ਕੋਲ ਹੈ ਨਹੀਂ ਉਹਨਾਂ ਕੋਲ ਤਾਂ ਹੈ ਹੀ ਨਹੀਂ, ਜਿਨ੍ਹਾਂ ਕੋਲ ਨਹੀਂ ਉਹਨਾਂ ਦੇ ਹੱਥਾਂ ਵਿੱਚੋਂ ਵੀ ਇਹ ਨਿਕਲ ਹੀ ਜਾਏਗਾ, ਕਿਉਂਕਿ ਇਹ ਕਿਸੇ ਦਾ ਹੈ ਹੀ ਨਹੀਂ ਹੈ। ਇਸ ਕਰਕੇ ਜੋ ਅੱਜ ਬਸੰਤ ਵਿਸਾਖ ਦੀ ਗੱਲ ਕਰ ਰਹੇ ਨੇ, ਕਹਿੰਦੇ ਉਸ ਬਸੰਤ ਨੂੰ ਲੱਭ, ਤੇਰੇ ਹਿਰਦੇ ਦੀ ਕਿਸੇ ਕੋਨੇ ਵਿੱਚ ਕੋਈ ਬਾਗ ਹੈ, ਤੇਰੀ ਜ਼ਿੰਦਗੀ ਦੇ ਅੰਦਰ ਕਿਤੇ ਫੁੱਲ ਖਿੜਨ ਲਈ ਤਿਆਰ ਹੈ, ਪਰ ਤੂੰ ਉਸ ਨੂੰ ਪਾਣੀ ਨਹੀਂ ਪਾ ਰਿਹਾ, ਉਹ ਅੰਨ ਖਿੜਿਆ ਹੀ ਤੂੰ ਵਾਪਸ ਚਲਾ ਜਾਏਗਾ। ਤੇਰੀ ਜ਼ਿੰਦਗੀ ਇਸ ਤਰ੍ਹਾਂ ਦਾ ਇੱਕ ਬੂਟਾ ਬਣ ਜਾਏਗੀ ਜਿੱਥੇ ਫੁੱਲ ਉੱਗਿਆ ਤਾਂ ਹੈ, ਪੱਤੇ ਤਾਂ ਲੱਗੇ ਨੇ, ਟਾਹਣੀਆਂ ਤਾਂ ਆਈਆਂ ਨੇ, ਪਰ ਫੁੱਲ ਨਹੀਂ ਖਿੜਿਆ, ਇਸੇ ਤਰ੍ਹਾਂ ਵਿਅਰਥ ਹੀ ਚਲਾ ਜਾਏਗਾ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ, ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੁੱਟੈ ਤਿਲ ਬਵਾੜ ਜਿਉਂ ਸੁੰਜੈ ਅੰਦਰ ਖੇਤ। ਤਿਲਾਂ ਦੀ ਖੇਤੀ ਜਿਹੜੇ ਕਰਦੇ ਨਾ, ਜਾਂ ਕੋਈ ਵੀ ਖੇਤੀ ਕਰੀਏ, ਉਹਨਾਂ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਬੂਟੇ ਹੁੰਦੇ ਨੇ, ਜਿਵੇਂ ਝੋਨੇ ਵਿੱਚ ਇਸ ਤਰ੍ਹਾਂ ਦੇ ਬੂਟੇ ਹੁੰਦੇ, ਜਿਹੜੇ ਆਮ ਝੋਨੇ ਦੇ ਬੂਟਿਆਂ ਦੇ ਵਿੱਚੋਂ ਉੱਚੇ ਹੋ ਜਾਂਦੇ, ਪੱਤੇ ਵੀ ਬੜੇ ਸੋਹਣੇ ਹੁੰਦੇ ਉਹਨਾਂ ਨੂੰ, ਉਹਨਾਂ ਨੂੰ ਚੋਭਾ ਕਹਿੰਦੇ ਨੇ। ਕੋਈ ਇਸ ਤਰ੍ਹਾਂ ਦੇ ਦਾਣੇ ਵਿੱਚ ਰਲ ਜਾਂਦੇ, ਉਹ ਝੋਨੇ ਤੋਂ ਵੀ ਚੰਗੇ ਹੁੰਦੇ ਨੇ, ਆਮ ਝੋਨੇ ਨਾਲੋਂ ਉੱਚੇ ਹੁੰਦੇ ਨੇ ਅੱਧਾ ਫੁੱਟ, ਪੱਤੇ ਬੜੇ ਚੌੜੇ, ਸਿੱਟੇ ਬੜੇ ਸੋਹਣੇ। ਜੇ ਕੋਈ ਅਣਜਾਣ ਬੰਦਾ ਚਲਾ ਜਾਏ ਜਿਹਨੂੰ ਝੋਨੇ ਦੇ ਵਿਗਿਆਨ ਦਾ ਪਤਾ ਨਹੀਂ, ਤਾਂ ਉਹ ਕਹੇਗਾ ਇਹਦਾ ਬੀਜ ਚੁਣ ਕੇ ਅਗਲੀ ਵਾਰੀ ਲਾਈਏ, ਕਿਉਂਕਿ ਇਹ ਬੂਟੇ ਬੜੇ ਸੋਹਣੇ ਨੇ, ਦੂਜੇ ਝੋਨੇ ਨਾਲੋਂ ਲੰਮੇ ਨੇ, ਬੜੇ ਸੋਹਣੇ ਚੌੜੇ ਪੱਤੇ ਨੇ। ਪਰ ਜੇ ਕਿਸੇ ਜਾਣਕਾਰ ਨੂੰ ਪੁੱਛੋ ਤਾਂ ਉਹ ਕਹੇਗਾ ਇਹ ਬੇਕਾਰ ਨੇ, ਇਹਨਾਂ ਨੂੰ ਵਿੱਚੋਂ ਕੱਢ ਦਿਓ। ਕਿਉਂ ਬੇਕਾਰ ਨੇ? ਕਹਿੰਦੇ ਵਧਿਆ ਤਾਂ ਬਹੁਤੇ, ਪੱਤੇ ਵੀ ਇਹਦੇ ਬੜੇ ਸੋਹਣੇ ਨੇ, ਪਰ ਇਹਨੂੰ ਸਿੱਟੇ ਵੀ ਲੱਗ ਜਾਣਗੇ, ਪਰ ਇਹਦੇ ਸਿੱਟਿਆਂ ਦੇ ਵਿੱਚ ਚੌਲ ਨਹੀਂ ਪੈਣਾ, ਫੋਕ ਲੱਗੇਗਾ ਇਹਦੇ 'ਚ ਸਿੱਟੇ ਨੂੰ। ਉਹਨੂੰ ਕਿਹਾ ਹੈ ਬਵਾੜ। ਕਹਿੰਦੇ ਹੋ ਸਕਦਾ ਹੈ ਪਦਾਰਥ ਦੇ ਤੌਰ 'ਤੇ ਸੰਸਾਰੀ ਬੰਦਾ ਧਾਰਮਿਕ ਨਾਲੋਂ ਵੀ ਸੋਹਣਾ ਹੋਵੇ, ਧਾਰਮਿਕ ਨਾਲੋਂ ਵੀ ਉਹਦੇ ਵਿੱਚ ਸ਼ਕਤੀ ਜ਼ਿਆਦਾ ਹੋਵੇ, ਉਹਦੇ ਕੋਲ ਪ੍ਰਾਪਰਟੀ ਜ਼ਿਆਦਾ ਹੋਵੇ, ਉਹਦੇ ਕੋਲ ਸੁੰਦਰਤਾ ਜ਼ਿਆਦਾ ਹੋਵੇ, ਉਹਦੀਆਂ ਬਾਹਾਂ ਵਿੱਚ ਬਲ ਜ਼ਿਆਦਾ ਹੋਵੇ, ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ ਉਹ ਉਸ ਚੋਭੇ ਦੇ ਉਸ ਬੂਟੇ ਵਰਗਾ ਹੈ ਜਿਹਨੂੰ ਅਖੀਰ 'ਤੇ ਜਾ ਕੇ ਚੌਲ ਕੋਈ ਨਹੀਂ ਪਏਗਾ, ਪੱਤੇ ਵੀ ਲੱਗ ਗਏ, ਵੱਡਾ ਵੀ ਹੋ ਗਿਆ, ਕਿੰਨਾ ਔਖਾ ਹੋ ਗਿਆ। ਤੁਸੀਂ ਵੇਖਿਆ ਹੋਵੇਗਾ ਕੋਈ ਮਾਲੀ ਕਿਸੇ ਅੰਬ ਨੂੰ ਬੀਜੇ ਅਤੇ 5, 7, 10, 20 ਸਾਲ ਉਹਨੂੰ ਗੋਡਦਾ ਰਹੇ, ਸਪਰੇ ਕਰੇ, ਪਾਣੀ ਪਾਏ, ਅਤੇ ਜਦੋਂ ਅੰਬ ਲੱਗਣ ਦੀ ਵਾਰੀ ਆਵੇ ਉਹ ਜਵਾਬ ਦੇਦਾ ਬੂਟਾ, ਖਰਾਬ ਨਿਕਲ ਆਵੇ ਬੀਜ ਉਸਦਾ, ਕਿੰਨਾ ਦੁੱਖ ਹੋਵੇਗਾ ਉਸਨੂੰ। ਇਸ ਤਰ੍ਹਾਂ ਜਦੋਂ ਵਿਅਕਤੀ ਇਸ ਧਰਤੀ ਤੋਂ ਵਾਪਸ ਮੁੜਦਾ, ਇਸ ਦੇਹ ਨੂੰ ਛੱਡ ਕੇ, ਅਤੇ ਉਸ ਵੇਲੇ ਉਹ ਇਹ ਅੰਦਰੋਂ ਵੇਖਦਾ, ਉਹਦੇ ਤੋਂ ਪਹਿਲਾਂ ਤਾਂ ਨਹੀਂ ਪਤਾ ਲੱਗਦਾ, ਅਜੇ ਤਾਂ ਅਸੀਂ ਸੁੱਤੇ ਹੋਏ ਹਾਂ, ਅਜੇ ਤਾਂ ਜਾਗ ਹੀ ਨਹੀਂ ਆਈ। ਤਾਂ ਜਦੋਂ ਉਹ ਮੌਤ ਸਰੀਰ ਛੱਡਦਾ ਹੈ ਤਾਂ ਪਹਿਲੀ ਵਾਰੀ ਕਹਿੰਦੇ ਆਦਮੀ ਵੇਖਦਾ ਵੀ ਵਿਅਰਥ ਹੀ ਚਲੇ ਗਏ, ਕੁਝ ਨਹੀਂ ਹੱਥ ਵਿੱਚ ਆਇਆ, ਬਹੁਤੇ ਤਾਂ ਬੋਲ ਹੀ ਨਹੀਂ ਸਕਦੇ। ਜਿਹਨੂੰ ਥੋੜ੍ਹੀ ਬਾਲੀ ਬੋਲਣ ਦੀ ਖਬਰ ਆਈ ਉਹ ਕਹਿੰਦਾ ਕੁਝ ਨਹੀਂ ਖੱਟਿਆ, ਕੁਝ ਨਹੀਂ ਪਾਇਆ ਇੱਥੋਂ, ਕੁਝ ਨਹੀਂ ਲੱਭਿਆ। ਕਿਉਂ? ਅੰਬ ਤਾਂ ਉੱਗਿਆ ਸੀ, ਜ਼ਿੰਦਗੀ ਤਾਂ ਮਿਲੀ ਸੀ, ਪੱਤੇ ਵੀ ਨਿਕਲੇ ਸਨ, ਤੰਦਰੁਸਤੀ ਵੀ ਮਿਲੀ ਸੀ, ਰਸਨਾ ਵੀ ਮਿਲੀ ਸੀ, ਸਾਰਾ ਕੁਝ ਹੈ ਸੀ, ਪਰ ਇਹਦੇ ਅੰਦਰ ਇੱਕ ਫੁੱਲ ਲੱਗਣਾ ਸੀ ਪਰਮਾਤਮਾ ਦੇ ਪ੍ਰੇਮ ਦਾ, ਉਹਦੀ ਯਾਦ ਦਾ, ਉਹ ਵਿੱਚ ਹੀ ਰਹਿ ਗਿਆ। ਇਸ ਕਰਕੇ ਵਿਅਰਥ ਚਲੇ ਗਏ, ਸਫਲ ਨਹੀਂ ਹੋਏ ਜ਼ਿੰਦਗੀ ਵਿੱਚ। ਇਸ ਕਰਕੇ ਬਸੰਤ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਨਹੀਂ ਆਇਆ, ਭਾਈ ਗੁਰਦਾਸ ਜੀ ਇੱਕ ਬੜਾ ਸੋਹਣਾ ਬਚਨ ਕਹਿੰਦੇ ਨੇ, ਆਮ ਤੌਰ 'ਤੇ ਤੁਸੀਂ ਇਹ ਪੌੜੀ ਸੁਣੋਗੇ ਕਿ ਦੀਵਾਲੀ ਦੀ ਰਾਤ ਦੀਵੇ ਬਾਲੀਆਂ, ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਆਂ, ਤਾਰੇ ਜਾਤ ਸਨਾਤ ਅੰਬਰ ਭਾਲੀਆਂ, ਤੀਰਥ ਜਾਤੀ ਜਾਤ ਵਸਾਏ ਉਚਾਲੀਆਂ। ਕਹਿੰਦੇ ਇਹ ਬੜੀ ਸੋਹਣੀ ਉਦਾਹਰਨ ਦਿੱਤੀ, ਪਰ ਇੱਕ ਮੈਂ ਸਮਝਣਾ ਕਿ ਸਾਡੇ ਗਾਉਣ ਵਾਲਿਆਂ ਵਿੱਚ ਅਤੇ ਸੁਣਨ ਵਾਲਿਆਂ ਵਿੱਚ ਕਮੀ ਹੈ। ਸ਼ਬਦ ਕਿਸੇ ਪਰਥਾਏ ਹੁੰਦਾ ਹੈ ਅਤੇ ਵਰਤਦੇ ਅਸੀਂ ਕਿਸੇ ਪਰਥਾਏ। ਤੁਸੀਂ ਦੀਵਾਲੀ ਵਾਲੇ ਦਿਨ ਹੁਣ ਵੀ ਦਰਬਾਰ ਸਾਹਿਬ ਤੋਂ ਇਹ ਸ਼ਬਦ ਸੁਣੋਗੇ ਆਮ ਹੀ ਰਾਗੀ ਸਿੰਘਾਂ ਤੋਂ ਕਿ ਦੀਵਾਲੀ ਦੀ ਰਾਤ ਦੀਵੇ ਬਾਲੀਆਂ। ਇਸ ਸ਼ਬਦ ਦਾ ਦੀਵਾਲੀ ਨਾਲ ਕੋਈ ਸੰਬੰਧ ਨਹੀਂ ਹੈ, ਇਹ ਦੀਵਾਲੀ ਨਾਲ ਸੰਬੰਧਿਤ ਸ਼ਬਦ ਹੈ ਹੀ ਨਹੀਂ ਹੈ। ਔਰ ਇਹਦੀਆਂ ਲੱਖਾਂ ਦੀ ਗਿਣਤੀ ਵਿੱਚ ਕੈਸਟਾਂ ਵਿਕ ਗਈਆਂ ਇਹ ਸ਼ਬਦ ਜਦੋਂ ਗਾਇਆ ਗਿਆ। ਇਹਦਾ ਦੀਵਾਲੀ ਦੇ ਨਾਲ ਕੋਈ ਸੰਪਰਕ ਨਹੀਂ, ਕੋਈ ਸੰਬੰਧ ਨਹੀਂ। ਇਹ ਤਾਂ ਭਾਈ ਗੁਰਦਾਸ ਜੀ ਸਿਰਫ ਉਦਾਹਰਣ ਵਰਤ ਰਹੇ ਨੇ, ਜਿਵੇਂ ਇੱਕ ਬਾਗ ਦੀ ਉਦਾਹਰਣ ਵਰਤਦੇ ਨੇ ਇਸ ਤਰ੍ਹਾਂ ਦੀਵਾਲੀ ਦੀ ਵਰਤਦੇ ਨੇ, ਇਸ ਤਰ੍ਹਾਂ ਲੱਗੇ ਹੋਏ ਮੇਲੇ ਦੀ ਉਦਾਹਰਣ ਵਰਤਦੇ ਨੇ, ਇਸ ਤਰ੍ਹਾਂ ਆਕਾਸ਼ ਵਿੱਚ ਚੜ੍ਹੇ ਹੋਏ ਤਾਰਿਆਂ ਦੀ ਉਦਾਹਰਣ ਵਰਤ ਰਹੇ ਨੇ। ਇਹ 4-5 ਉਦਾਹਰਣਾਂ ਦਿੱਤੀਆਂ ਨੇ। ਭਾਈ ਗੁਰਦਾਸ ਜੀ ਕਹਿੰਦੇ ਨੇ ਸੰਸਾਰ ਇਸ ਤਰ੍ਹਾਂ ਦਾ ਹੈ ਜਿਵੇਂ ਦੀਵਾਲੀ ਦੀ ਰਾਤ ਹੁੰਦੀ ਹੈ, ਦੀਵਾਲੀ ਦੀ ਸ਼ਾਮ ਬੜੀ ਰੌਣਕ ਵਾਲੀ ਹੈ। ਤੁਸੀਂ ਛੱਤ 'ਤੇ ਚੜ੍ਹ ਕੇ ਦੇਖੋ, ਜਗਮਗਾਹਟ, ਚੌਵਾਂ ਪਾਸੇ ਦੀਵੇ ਜਗਦੇ ਨੇ, ਖੁਸ਼ੀਆਂ ਨੇ, ਦੁਕਾਨਾਂ ਲੱਗੀਆਂ ਨੇ, ਲੋਕ ਬੜੇ ਖੁਸ਼ ਨੇ, ਦੀਵੇ ਜਗਾ ਦਿੱਤੇ ਗਏ ਨੇ, ਮੋਮਬੱਤੀਆਂ ਜਗ ਗਈਆਂ ਬਨੇਰਿਆਂ 'ਤੇ, ਜਗਮਗਾਹਟ, ਬੜੀ ਖੁਸ਼ੀ, ਮਿਠਾਈਆਂ ਖਾਧੀਆਂ ਜਾ ਰਹੀਆਂ ਨੇ। ਪਰ ਕਹਿੰਦੇ ਉਹ ਦੀਵੇ ਜਦੋਂ ਜਗਦੇ ਨੇ, ਇਹ ਦੀਵਾਲੀ ਦੀ ਰਾਤ ਵਰਗਾ ਸੰਸਾਰ ਜਗਾਉਣ ਵਾਲਾ ਖੁਸ਼ੀ ਮਨਾਉਂਦਾ ਹੈ, ਅਤੇ ਦੀਵਾ ਕਹਿੰਦਾ ਖੁਸ਼ੀ ਕਿਉਂ ਮਨਾਉਂਦਾ ਹੈ, ਜਿਉਂ ਜਿਉਂ ਮੈਂ ਜਾਗਣਾ ਮੇਰਾ ਤੇਲ 'ਤੇ ਘੱਟਦਾ ਜਾਂਦਾ ਹੈ, ਤੇਲ ਦੀ ਸਮਾਪਤੀ ਹੋ ਜਾਈ ਹੁੰਦੀ ਜਾ ਰਹੀ ਹੈ। ਕਹਿੰਦੇ ਸੰਸਾਰ ਇਸ ਤਰ੍ਹਾਂ ਦਾ ਹੈ, ਲੋਕ ਕਹਿੰਦੇ ਵੇਖੋ ਸੜਕਾਂ 'ਤੇ ਕਿੰਨੇ ਸੋਹਣੇ ਦੀਵੇ ਜਗਦੇ ਜਾਂਦੇ ਨੇ, ਉਹ ਦੀਵਾਲੀ ਲੱਗਦੀ ਹੈ, ਪਰ ਉਹਦੀ ਸੱਚਾਈ ਕੁਝ ਹੋਰ ਹੈ। ਉਹਨਾਂ ਦੇ ਵਿੱਚੋਂ ਸਵਾਸਾਂ ਦਾ ਤੇਲ ਬਾਹਰ ਨਿਕਲ ਕੇ ਡਿੱਗੀ ਜਾਂਦਾ ਹੈ, ਉਹ ਜਿਉਂ ਜਿਉਂ ਦੀਵੇ ਬਲੀ ਜਾਂਦੇ ਤਿਉਂ ਤਿਉਂ ਉਹਨਾਂ ਦੀ ਸਮਾਪਤੀ ਨੇੜੇ ਆਉਂਦੀ ਜਾ ਰਹੀ ਹੈ। ਇਹ ਉਦਾਹਰਣ ਦਿੱਤੀ ਗਈ, ਦੀਵਾਲੀ ਦੀ ਰਾਤ ਦੀਵੇ ਬਾਲੀਆਂ। ਇਹ ਦੀਵੇ ਦੀ ਉਦਾਹਰਣ ਤਾਂ ਦਿੱਤੀ ਕਿਉਂਕਿ ਦੀਵਾ ਜਦੋਂ ਜਗਦਾ ਸੋਹਣਾ ਬੜਾ ਲੱਗਦਾ, ਪਰ ਉਹ ਜਗਣਾ ਹੀ ਉਹਦੀ ਮੌਤ ਹੁੰਦੀ ਹੈ। ਉਹ ਜਿਉਂ ਜਿਉਂ ਜਗਦਾ ਤਿਉਂ ਤਿਉਂ ਉਸ ਤੇਲ ਨੂੰ ਖਾਈ ਜਾਂਦਾ ਅਤੇ ਬੁੱਝਣ ਦੇ ਨੇੜੇ ਤੁਰਿਆ ਜਾਂਦਾ। ਭਾਈ ਸਾਹਿਬ ਕਹਿੰਦੇ ਸੰਸਾਰ ਦੀਆਂ ਖੁਸ਼ੀਆਂ ਉਸ ਦੀਵੇ ਵਰਗੀਆਂ ਨੇ, ਜਿਉਂ ਜਿਉਂ ਇਹਨਾਂ ਨੂੰ ਵਰਤਨੇ ਆ ਤਿਉਂ ਤਿਉਂ ਇਹਨਾਂ ਦੀ ਮੌਤ ਨੇੜੇ ਆ ਜਾਂਦੀ ਹੈ। ਔਰ ਦੀਵਾਲੀ ਦੀ ਸ਼ਾਮ ਬੜੀ ਰੰਗੀਨ, ਪਰ ਦੀਵਾਲੀ ਤੋਂ ਅਗਲੇ ਦਿਨ ਦੀ ਸਵੇਰ ਬੜੀ ਬੈਰੌਣਕ, ਬਨੇਰਿਆਂ ਦੇ ਸਾਰੇ ਦੀਵੇ ਬੁੱਝੇ ਹੋਏ ਨੇ, ਚੌਵਾਂ ਪਾਸੇ ਕਾਗਜ਼ ਖਿਲਰੇ ਹੋਏ ਨੇ, ਔਰ ਉਦਾਸੀ ਹੈ ਚੌਵਾਂ ਪਾਸੇ। ਦੀਵਾਲੀ ਦੀ ਸਵੇਰ ਬੜੀ ਉਦਾਸ ਹੁੰਦੀ, ਤੁਸੀਂ ਵੇਖੀ ਹੋਣੀ ਹੈ, ਦੀਵਾਲੀ ਤੋਂ ਜਦੋਂ ਅਗਲਾ ਦਿਨ ਆਉਂਦਾ ਨਾ, ਉੱਥੇ ਉਦਾਸੀ ਹੈ ਸਿਰਫ, ਖੁਸ਼ੀ ਨਹੀਂ। ਕਹਿੰਦੇ ਸੰਸਾਰ ਦੀ ਖੁਸ਼ੀ ਨੂੰ ਵੇਖ, ਮਾਣ ਇਸ ਨੂੰ, ਪਰ ਇਹਦੇ 'ਤੇ ਭਰੋਸਾ ਇੱਕ ਸ਼ਾਮ ਤੋਂ ਵੱਧ ਨਾ ਕਰੀ। ਅਗਲੇ ਦਿਨ ਫਿਰ ਉਦਾਸੀ। ਅਗਲਾ ਉਦਾਹਰਣ ਦਿੱਤਾ, ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਆਂ। ਕਹਿੰਦੇ ਫੁੱਲ ਖਿੜਿਆ ਬਾਗ ਦੇ ਵਿੱਚ, ਮਾਲੀ ਨੇ ਤੋੜ ਕੇ ਮਾਲਾ ਬਣਾਈ, ਬੜੀ ਖੁਸ਼ੀ। ਕੋਈ ਆਇਆ, ਕਿਸੇ ਮਿੱਤਰ ਨੇ ਦੂਸਰੇ ਦੇ ਗਲ ਵਿੱਚ ਉਹ ਫੁੱਲਾਂ ਦੀ ਮਾਲਾ ਪਾ ਦਿੱਤੀ। ਬਸ 2-4 ਘੰਟਿਆਂ ਬਾਅਦ ਉਹ ਫੁੱਲ ਜਿਹੜੇ ਨੇ ਡਸਟਬੀਨ ਵਿੱਚ ਗਾਰਵ ਵਿੱਚ ਸਿੱਟ ਦਿੱਤੇ, ਮੁਰਝਾ ਗਏ, ਬੜੇ ਬੇਰੌਣਕ ਹੋ ਗਏ। ਇਹ ਸੰਸਾਰ ਦੀ ਇਸ ਤਰ੍ਹਾਂ ਦੀ ਤਸਵੀਰ ਹੈ। ਤਾਰੇ ਜਾਤ ਸਨਾਤ ਅੰਬਰ ਭਾਲੀਅਨ। ਕਹਿੰਦੇ ਅੰਬਰ ਵਿੱਚ ਤਾਰੇ ਵੇਖੋ ਕਿੱਡੇ ਸੋਹਣੇ ਚਮਕਦੇ ਨੇ, ਪਰ ਸੂਰਜ ਦੀ ਪਹਿਲੀ ਕਿਰਨ ਉਹਨਾਂ ਨੂੰ ਖਤਮ ਕਰਕੇ ਰੱਖ ਦਿੰਦੀ ਹੈ। ਸੰਸਾਰ ਦੀਆਂ ਖੁਸ਼ੀਆਂ ਦੀ ਉਮਰ ਇੰਨੀ ਕੁ ਹੈ। ਮੈਂ ਸਿਰਫ ਇਸ ਸ਼ਬਦ ਨਾਲ ਸੰਬੰਧਿਤ ਕਿ ਬਸੰਤ, ਸੰਸਾਰ ਵਿੱਚ ਕੁਝ ਵੀ ਇਸ ਤਰ੍ਹਾਂ ਦਾ ਬਸੰਤ ਨਹੀਂ ਜੋ ਲਗਾਤਾਰ ਹੀ ਰਹਿ ਸਕੇ। ਤਾਰੇ ਵੀ ਚਲੇ ਗਏ। ਇਸ ਤਰ੍ਹਾਂ ਬੜਾ ਸੋਹਣਾ, ਔਰ ਮੈਂ ਕਿੱਥੇ ਬੇਨਤੀ ਕਰਦਿਆਂ, ਸੰਸਾਰ ਦੇ ਸਰੀਰਾਂ ਨੂੰ ਤਾਰਿਆਂ ਨਾਲ ਤੁਲਨਾ ਕਬੀਰ ਸਾਹਿਬ ਨੇ ਵੀ ਦਿੱਤੀ ਹੈ। ਔਰ ਇੰਝ ਲੱਗਦਾ ਜਿਵੇਂ ਕਬੀਰ ਸਾਹਿਬ ਨੇ ਆਪਣੀ ਅੱਖ ਨਾਲ ਤਾਰਿਆਂ ਦੇ ਉੱਤੇ ਜਾ ਕੇ ਉਹਨਾਂ ਦਾ ਸਰੀਰ ਵੇਖਿਆ ਹੋਵੇ। ਜਿਵੇਂ ਵਿਗਿਆਨ ਵਾਲੇ ਤਾਂ ਹੁਣ ਗਏ ਨਾ ਤਾਰਿਆਂ 'ਤੇ, ਚੰਦਰਮਾ 'ਤੇ। ਇਹ ਇੱਕ ਸੱਚ ਹੈ ਕਿ ਰੱਬ ਦੇ ਪਿਆਰੇ ਇੰਨੇ ਵੱਡੇ ਵਿਗਿਆਨਿਕ ਨੇ, ਉਹ ਇਹਨਾਂ ਬ੍ਰਹਿਮੰਡਾਂ ਤੋਂ ਅੱਗੇ ਵੇਖ ਸਕਦੇ ਨੇ। ਸਾਫ ਤੌਰ 'ਤੇ ਗੁਰਬਾਣੀ ਵਿੱਚ ਆਇਆ, ਕਬੀਰ ਸਾਹਿਬ ਕਹਿੰਦੇ ਨੇ ਕਿ ਓਏ ਜੋ ਦਿਸੈ ਅੰਬਰ ਤਾਰੇ, ਕਿਨ ਓਏ ਚੀਤੇ ਚੀਤਨ ਹਾਰੇ, ਕਹੋ ਪੰਡਤ ਅੰਬਰ ਕਾਂ ਸਿਉਂ ਲਾਗਾ। ਇਹ ਆਕਾਸ਼ ਕਿਹਦੇ ਨਾਲ ਜਕੜਿਆ ਹੋਇਆ, ਖੜਾ ਕਾਹਦੇ ਨਾਲ ਹੋਇਆ। ਇੰਝ ਲੱਗਦਾ ਜਿਵੇਂ ਕਬੀਰ ਸਾਹਿਬ ਨੇ ਆਪਣੀ ਅੱਖ ਨਾਲ ਕੋਈ ਤਾਰੇ ਵੇਖੇ ਨੇ। ਤਾਂ ਉਹਨਾਂ ਨੇ ਕਿਹਾ ਕਿ ਪ੍ਰਭਾਤੇ ਤਾਰੇ ਖਿਸੈ, ਤਿਉਂ ਇਹ ਖਿਸੈ ਸਰੀਰ। ਇਹ ਦੋਏ ਅੱਖਰ ਨਾ ਖਿਸੈ, ਸੋ ਗਹਿ ਰਹੇ ਕਬੀਰ। ਤਾਰਿਆਂ ਨਾਲ ਤੁਲਨਾ ਕਿਉਂ ਦਿੱਤੀ? ਕਿਉਂਕਿ ਵਿਗਿਆਨਕ ਕਹਿੰਦੇ ਨੇ ਤਾਰਿਆਂ ਨੂੰ ਵੇਖਣਾ ਅਤੇ ਦੂਰੋਂ ਵੇਖੋ, ਬੜੇ ਸੋਹਣੇ ਲੱਗਣਗੇ। ਜੇ ਉਹਨਾਂ ਦੇ ਉੱਤੇ ਤੁਸੀਂ ਜਾ ਕੇ ਪੈਰ ਰੱਖਿਆ ਤਾਂ ਉਹਨਾਂ ਵਰਗਾ ਭੈੜਾ ਥਾਂ ਹੀ ਕੋਈ ਨਹੀਂ ਹੈ। ਸੰਸਾਰ ਤਾਰਿਆਂ ਵਰਗਾ ਹੈ। ਤਾਰਿਆਂ ਨੂੰ ਦੂਰੋਂ ਵੇਖੋ ਅਤੇ ਚਮਕਦੇ ਨੇ, ਤਾਰਿਆਂ ਦੇ ਨੇੜੇ ਗਏ ਅਤੇ ਕਾਲਖ ਤੋਂ ਬਿਨਾਂ ਕੁਝ ਨਹੀਂ। ਜਦੋਂ ਪਹਿਲੀ ਵਾਰੀ ਚੰਦਰਮਾ 'ਤੇ ਰੂਸ ਦਾ ਇੱਕ ਵਿਗਿਆਨਕ ਉਤਰਿਆ ਨਾ, ਅਤੇ ਉਹਨੇ ਵਾਪਸ ਆਉਣਾ ਸੀ ਮਾਸਕੋ ਵਿੱਚ, ਅਤੇ ਜਦੋਂ ਉਹਨੇ ਵਾਪਸ ਆਉਣਾ ਸੀ ਤਾਂ ਬੜੀਆਂ ਕਹਾਣੀਆਂ ਗ੍ਰੰਥਾਂ ਵਿੱਚ ਲਿਖੀਆਂ ਹੋਈਆਂ ਸਨ। ਚੰਦਰਮਾ 'ਤੇ ਇਹ ਹੈ, ਉੱਥੇ ਸਵਰਗ ਹੈ, ਉੱਥੇ ਪਰੀਆਂ ਨੇ, ਉੱਥੇ ਦੇਵਤੇ ਨੇ, ਤਾਰਿਆਂ 'ਤੇ ਇਹ ਹੈ। ਤਾਂ ਲੋਕ ਬੜੇ ਇਕੱਠੇ ਹੋਏ, ਕਿਹਨੂੰ ਪੁੱਛਾਂਗੇ ਉੱਥੇ ਕੀ ਦੇਖਿਆ ਤੂੰ? ਅਤੇ ਜਦੋਂ ਮੁੜਿਆ, ਉਹਨੂੰ ਵੀ ਪਤਾ ਸੀ ਇਹਨਾਂ ਮੈਨੂੰ ਪੁੱਛਣਾ ਵੀ ਤੂੰ ਚੰਦਰਮਾ 'ਤੇ ਕੀ ਵੇਖ ਕੇ ਆਇਆ। ਕਿਉਂਕਿ ਜਦੋਂ ਬੰਦੇ ਨੇ ਕੁਝ ਕਮਾਉਣਾ ਨਾ ਹੋਵੇ ਧਰਮ ਵਿੱਚ, ਉਹ ਫਿਰ ਇਸ ਤਰ੍ਹਾਂ ਦੀਆਂ ਕਹਾਣੀਆਂ 'ਤੇ ਵਿਸ਼ਵਾਸ ਕਰ ਲੈਂਦਾ ਵੀ ਚੰਦਰਮਾ 'ਤੇ ਪਰਮਾਤਮਾ ਹੈ। ਪ੍ਰਬੰਧ ਕੀਤਾ ਕਿਹਾ ਵੀ ਚੰਦਰਮਾ 'ਤੇ ਹੈ, ਚੰਦਰਮਾ ਤੋਂ ਨਾ ਉਹ ਆਵੇ ਨਾ ਅਸੀਂ ਚੰਦਰਮਾ 'ਤੇ ਜਾਈਏ। ਪੰਡਿਤਾਂ ਨੇ, ਪੁਜਾਰੀਆਂ ਨੇ ਬੜੀਆਂ ਸੋਹਣੀਆਂ ਕਹਾਣੀਆਂ ਬਣਾਈਆਂ ਸਨ ਪਰਮਾਤਮਾ ਨੂੰ ਇੰਨੀ ਦੂਰ ਦੱਸਿਆ। ਕਹਿੰਦੇ ਚੰਦਰਮਾ 'ਤੇ ਹੈ ਤਾਰਿਆਂ 'ਤੇ, ਗੁਰੂ ਸਾਹਿਬ ਕਹਿੰਦੇ ਨਹੀਂ, ਉਹ ਬਿਲਕੁਲ ਤੇਰੇ ਨੇੜੇ ਹੈ, ਉਹ ਦੂਰ ਨਹੀਂ ਤੇਰੇ ਅੰਦਰ ਹੈ। ਪਰ ਉਹਨਾਂ ਨੇ ਕਿਹਾ ਬੜੀ ਦੂਰ ਹੈ, ਕਿਉਂਕਿ ਜੇ ਉਹ ਦੂਰ ਰਹੇਗਾ ਤਾਂ ਧੰਦਾ ਚੱਲਦਾ ਹੈ। ਉਹਨਾਂ ਨੇ ਚੰਦਰਮਾ 'ਤੇ ਕਿਹਾ, ਕਿਸੇ ਨੇ ਕੁਝ ਕਿਹਾ, ਕਿਸੇ ਨੇ ਕੁਝ ਕੜਿਆ, ਇਹ ਝੂਠ ਚੱਲਦਾ ਰਿਹਾ ਬੜਾ ਚਿਰ। ਅਖੀਰ ਨੂੰ ਜਦੋਂ ਚੰਦਰਮਾ 'ਤੇ ਵਿਗਿਆਨਿਕ ਉਤਰੇ ਅਤੇ ਵਾਪਸ ਆਏ ਅਤੇ ਲੋਕਾਂ ਨੇ ਤਿਆਰੀ ਕੀਤੀ ਇਹਨਾਂ ਨੂੰ ਪੁੱਛੀਏ, ਕਿਉਂਕਿ ਬਾਈਬਲ ਸਾਰੀ ਜਿਹੜੀ ਹੈ ਉਹ ਇਹ ਕਹਿ ਰਹੀ ਸੀ ਕਿ ਧਰਤੀ ਦੇ ਦੁਆਲੇ ਸੂਰਜ ਘੁੰਮਦਾ। ਪਰ ਜਦੋਂ ਉਹਨਾਂ ਨੇ ਆਪਣੀ ਅੱਖ ਨਾਲ ਦੂਰੋਂ ਵੇਖਿਆ, ਗਲੈਲੀਓ ਨੇ ਵੇਖਿਆ, ਨਹੀਂ ਇਹ ਗਲਤ ਹੈ, ਸੂਰਜ ਧਰਤੀ ਦੇ ਦੁਆਲੇ ਨਹੀਂ ਘੁੰਮਦਾ, ਧਰਤੀ ਸੂਰਜ ਦੇ ਦੁਆਲੇ ਘੁੰਮ ਰਹੀ ਹੈ, ਬਾਈਬਲ ਦਾ ਉਹ ਪੇਜ ਝੂਠਾ ਪੈਂਦਾ ਦਿਸੇ। ਇਸ ਕਰਕੇ ਗਲੈਲੀਓ ਨੂੰ ਧਮਕੀ ਦਿੱਤੀ ਗਈ ਬਈ ਤੂੰ ਆਪਣੀ ਜ਼ਬਾਨ ਬੰਦ ਕਰ ਦੇ, ਤੂੰ ਇਹ ਕਹਿ ਸੂਰਜ ਹੀ ਧਰਤੀ ਦੁਆਲੇ ਘੁੰਮਦਾ ਹੈ। ਉਹ ਕਹਿੰਦਾ ਮੇਰੇ ਕਹਿਣ ਨਾਲੇ ਥੋੜ੍ਹੀ ਬਦਲਣਾ, ਮੈਂ ਚੁੱਪ ਕਰ ਜਾਂਗਾ, ਕੱਲ੍ਹ ਨੂੰ ਹੋਰ ਕਿਸੇ ਨੇ ਕਹਿ ਦੇਣਾ। ਇਸ ਕਰਕੇ ਏਡੇ ਵੱਡੇ ਧਰਮ ਦਾ ਗ੍ਰੰਥ ਬਾਈਬਲ ਦਾ ਤੀਸਰਾ ਹਿੱਸਾ ਜੋ ਉਹਨੇ ਵਿਗਿਆਨ ਬਾਰੇ ਕਿਹਾ ਸੀ, ਤਕਰੀਬਨ ਵਿਗਿਆਨ ਨੇ ਰੱਦ ਕਰ ਦਿੱਤਾ ਹੈ, ਉਹ ਠੀਕ ਨਹੀਂ ਉਤਰਦਾ ਕਸਵੱਟੀ 'ਤੇ। अजे तक गुरु ग्रंथ साहिब जी की एक भी पंक्ति विज्ञान तो रद्द नहीं हो सकी। जो कुछ लिखा हुआ तोलिया हुआ संसार कितों बनया, आ हुणे जी पिछे एक तत् लभा विज्ञानकां ने। खैर मैं इस पासे तुर पिया, थोड़े 3 महीने होए, वह तत् जिहड़ा उन्होंने लभ्या उन्होंने कहा भी इस वेवज तो सृष्टि पैदा हुई है। तो गुरु ग्रंथ साहिब पातशाह ने उसे नू शब्द कहा है, उन्होंने उन्हों विद्युत कहा है, बिजली कहा उन्होंने अपनी भाषा में। इस करके हुण वो गुरु ग्रंथ साहिब जी दे विच्चों लभण दा यतन कर रहे हैं भी जो कुछ असी खोजने उहदी खोज गुरु ग्रंथ साहिब नाल मिल जाती है। सृष्टि कितों बनी, विज्ञान जिहड़ा है गुरु ग्रंथ साहिब जी दे बिल्कुल नेड़े आउंदा जा रहा है। और आने वाले 500 सालां विच इंज लगता भी धरती ते जे संसार कोई गुरु मन्नेगा ग्रंथ किसी नूं ते वो गुरु ग्रंथ साहिब नूं मन्नेगा, क्योंकि विज्ञान दीयां सारियां खोजां नाल संबंधित हुंदियां जा रहियां। साचे ते पवना पया, पवने ते जल होए, जल ते तरे पवन साजिया, घट घट जोत समोए, ये चीज़ां मिलदियां जांदियां ने। पर सिर्फ वो अजे इस चीज़ ते अड़े होए ने कि वो आत्मा नूं नहीं मन रहे, इहदे उत्ते वो रुके ने, पर इहदे नाल वो सहज सहज सहमत हुंदे जा रहे ने। मैं बेनती कर रहा सी जदों मास्को विच पहली बारी उतरिया ना, चंद्रमा तो वापस आए, लोगों पूछया उत्थे कोई देवते वेखे ने चंद्रमा ते, उन्हें अपने हाथ विच एक बैग फड़िया सी, वो लिया के मोदा कर दिता, उहदे विच पत्थर सन, कंकर सन, मिट्टी सी चंद्रमा दी। कहिंदे उत्थे इस मिट्टी तो बिना कुछ भी नहीं है, उत्थे कुछ नहीं है। वो मिट्टी ते पत्थर अजे भी मास्को विच पए होए ने, ये दसन लई कि चंद्रमा ते की है। ਤਾਂ ਗੁਰੂ ਸਾਹਿਬ ਨੇ ਇਹੋ ਜਿਹੀਆਂ ਚੀਜ਼ਾਂ ਕੋਈ ਨਹੀਂ ਬੋਲੀਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ। ਔਰ ਮੈਂ ਬੇਨਤੀ ਸਾਂਝੀ ਕਰਾਂ, ਸਤਿਗੁਰੂ ਨੇ ਇਹ ਕਬੀਰ ਸਾਹਿਬ ਦੇ ਬਚਨ ਸਾਂਝੇ ਕਰ ਰਿਹਾ ਸੀ, ਉਹਨਾਂ ਨੇ ਤਾਰਿਆਂ ਦੀ ਉਦਾਹਰਣ ਦਿੱਤੀ ਕਿ ਸੰਸਾਰ ਤਾਰਿਆਂ ਵਰਗਾ ਹੈ, ਇਹਨੂੰ ਦੂਰੋਂ ਵੇਖੋ ਤਾਂ ਚਮਕਦਾ, ਨੇੜੇ ਜਾਓ ਤਾਂ ਕਾਲਖ ਹੈ। ਭਾਈ ਗੁਰਦਾਸ ਜੀ ਕਹਿੰਦੇ, ਤਾਰੇ ਜਾਤ ਸਨਾਤ ਅੰਬਰ ਭਾਲੀਅਨ, ਉਸ ਲੜੀ ਨੂੰ ਜੋੜਨ ਦਾ ਯਤਨ ਕਰੀਏ, ਸੰਸਾਰ ਦਾ ਬਸੰਤ ਫਿੱਕਾ ਹੈ, ਤਾਰਿਆਂ ਵਾਂਗ ਬਿਣਸ ਜਾਣ ਵਾਲਾ ਹੈ। ਫਿਰ ਕਿਸੇ ਨੇ ਪੁੱਛਿਆ, ਕੋਈ ਇਸ ਤਰ੍ਹਾਂ ਦੀ ਦੀਵਾਲੀ ਹੈ ਜਿਹੜੀ ਕਦੀ ਸਮਾਪਤ ਨਾ ਹੋਵੇ, ਜਿਹਦੇ ਦੀਵੇ ਕਦੀ ਨਹੀਂ ਬੁੱਝਦੇ? ਕੋਈ ਇਸ ਤਰ੍ਹਾਂ ਦਾ ਕੋਈ ਬਾਗ ਹੈ ਜਿਹਦੇ ਫੁੱਲ ਇੱਕ ਵਾਰੀ ਖਿੜਨ ਅਤੇ ਪਰਤ ਕੇ ਮੁਰਝਾਉਣ ਹੀ ਨਾ? ਕੋਈ ਤਾਰੇ ਇਸ ਤਰ੍ਹਾਂ ਦੇ ਹਨ? ਕੋਈ ਸੂਰਜ ਹੈ ਜਿਹੜਾ ਇੱਕ ਵਾਰੀ ਚੜ੍ਹੇ ਅਤੇ ਪਰਤ ਕੇ ਅਲੋਪ ਨਾ ਹੋਵੇ? ਅਤੇ ਅਖੀਰ 'ਤੇ ਭਾਈ ਗੁਰਦਾਸ ਜੀ ਨੇ ਕਿਹਾ, ਗੁਰਮੁਖ ਸੁਖ ਫਲਦਾਤ ਸ਼ਬਦ ਸੰਭਾਲੀਅਨ, ਜਿਨ੍ਹਾਂ ਦੀ ਜ਼ਿੰਦਗੀ ਵਿੱਚ ਨਾਮ ਦਾ ਦੀਵਾ ਜਗ ਗਿਆ, ਉਹਨਾਂ ਦੀ ਪਰਤ ਕੇ ਦੀਵਾਲੀ ਖਤਮ ਨਹੀਂ ਹੋਈ। ਭਾਵੇਂ ਸਰੀਰ ਵੀ ਚਲਾ ਜਾਏ, ਸਾਰਾ ਕੁਝ ਚਲਾ ਜਾਏ। ਅੱਜ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਸ਼ਹਾਦਤ ਹੋਈ ਸੀ, ਤੁਸੀਂ ਉੱਥੋਂ ਲੰਘੋਗੇ ਗੁਰਦੁਆਰਾ ਸੀਸਗੰਜ ਸਾਹਿਬ, ਉੱਥੇ ਹਰ ਸਮੇਂ ਦੀਵੇ ਜਗਦੇ ਨੇ, ਲਾਈਟ ਹੁੰਦੀ ਹੈ, ਚਾਨਣ ਹੁੰਦਾ ਹੈ। ਔਰੰਗਾਬਾਦ ਦੇ ਵਿੱਚ ਜਿੱਥੇ ਔਰੰਗਜ਼ੇਬ ਦੀ ਮੌਤ ਹੋਈ ਸੀ, ਜਿੱਥੇ ਉਹਦੀ ਕਬਰ ਹੈ, ਉੱਥੋਂ ਦਾ ਇੱਕ ਪੁਜਾਰੀ ਹੈ, ਮੁਜ਼ਵਰ ਹੈ, ਕਿਸੇ ਨੇ ਉੱਥੇ ਜਾ ਕੇ ਵੇਖਿਆ, ਕੋਈ ਸੱਜਣ ਗਿਆ ਵੀ ਇਹਦੀ ਕਬਰ ਤਾਂ ਦੇਖੀਏ ਔਰੰਗਜ਼ੇਬ ਦੀ। ਮੈਂ ਗੱਲ ਕਰ ਰਿਹਾ ਸੀ, ਸੱਚ ਦਾ ਦੀਵਾ ਕਦੀ ਖਤਮ ਨਹੀਂ ਹੁੰਦਾ, ਨਾਮ ਦਾ ਦੀਵਾ ਨਹੀਂ ਕਦੀ ਬੁੱਝਦਾ। ਇਹ ਠੀਕ ਕਿ ਝੂਠ ਇੱਕ ਤੂਫਾਨ ਦੀ ਤਰ੍ਹਾਂ ਉੱਠਦਾ ਹੈ ਅਤੇ ਥੋੜ੍ਹੇ ਚਿਰ ਬਾਅਦ ਸ਼ਾਂਤ ਹੋ ਜਾਂਦਾ, ਦੀਵੇ ਫਿਰ ਜਗ ਪੈਂਦੇ ਨੇ। ਦੀਵਿਆਂ ਵਿੱਚ ਸ਼ਕਤੀ ਹੈ, ਤੂਫਾਨ ਬੜੀ ਵਾਰੀ ਆਏ, ਸੱਚ ਦੇ ਦੀਵੇ ਨੂੰ ਬੁਝਾਉਣ ਲਈ ਤੂਫਾਨ ਬੜੀ ਵਾਰੀ ਆਏ। ਉਹ ਸੱਜਣ ਉੱਥੇ ਗਿਆ ਔਰੰਗਜ਼ੇਬ ਦੀ ਕਬਰ 'ਤੇ, ਅਤੇ ਉੱਥੋਂ ਦਾ ਜਿਹੜਾ ਪੁਜਾਰੀ ਸੀ ਨਾ, ਜਿਹੜਾ ਉੱਥੇ ਰਹਿੰਦਾ ਸੀ, ਉਹਨੇ ਉਹਨੂੰ ਸਰਦਾਰ ਵੇਖ ਕੇ ਕਿਹਾ, ਸਰਦਾਰ ਜੀ ਮੈਨੂੰ 10 ਰੁਪਈਏ ਦੇ ਜਾਓ। ਉਹਨੇ ਕਿਹਾ ਵੀ ਤੂੰ ਇਹਦਾ ਕੀ ਕਰਨਾ ਹੈ? ਕਹਿਣ ਲੱਗਾ, ਕਰਨਾ ਕੀ ਹੈ, ਇਸ ਕਮਬਖਤ ਦੀ ਕਬਰ ਮੇਰੇ ਹਿੱਸੇ ਆਈ ਹੈ ਮੇਰੀ ਜ਼ਿੰਦਗੀ ਵਿੱਚ, ਪਤਾ ਨਹੀਂ ਇਸ ਔਰੰਗਜ਼ੇਬ ਨਾਲ ਮੇਰਾ ਕੀ ਲੈਣਾ ਦੇਣਾ ਸੀ। ਕਹਿਣ ਲੱਗਾ, ਮੈਂ ਇੱਥੇ ਕਈ ਸਾਲਾਂ ਤੋਂ ਇੱਥੇ ਬੈਠਾ, ਪਰ ਮੈਨੂੰ ਇਹਦੀ ਕਬਰ 'ਤੇ ਦੀਵਾ ਜਗਾਉਣ ਲਈ ਵੀ ਪੈਸੇ ਮੰਗਣੇ ਪੈਂਦੇ ਨੇ। ਇੰਨਾ ਤੇਲ ਜੋਗੀ ਮਾਇਆ ਵੀ ਇੱਥੇ ਨਹੀਂ ਕੋਈ ਚੜ੍ਹਾਉਂਦਾ। ਉਹਨੇ ਕਿਹਾ ਤੂੰ ਜਾ ਉੱਥੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰੋਂ ਮੰਗ ਲਿਆ ਕਰ ਪੈਸੇ, ਉਹਦਾ ਲਿਆ ਕੇ ਦੀਵਾ ਜਗਾ ਲਿਆ ਕਰ। ਪਰ ਜਦੋਂ ਸਮਾਂ ਆਉਂਦਾ, ਵਕਤ ਆਉਂਦਾ, ਉਦੋਂ ਝੂਠ ਬੜਾ ਤੇਜ਼ ਹੁੰਦਾ। ਤੁਸੀਂ ਅੱਜ ਵੀ ਵੇਖੋਗੇ ਨਾ, ਜੇ ਤੁਸੀਂ ਝੂਠ ਵੇਖੋ, ਅੱਜ ਇੰਝ ਲੱਗਦਾ ਵੀ ਸੱਚ ਰਵੇਗਾ ਹੀ ਨਹੀਂ ਧਰਤੀ 'ਤੇ, ਝੂਠ ਦਾ ਬੋਲਬਾਲਾ ਹੈ। ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾਹੀ ਕਹਿ ਚੜਿਆ, ਚੌਵਾਂ ਪਾਸੇ ਝੂਠ ਦਾ ਬੋਲਬਾਲਾ ਹੈ, ਚੌਵਾਂ ਪਾਸੇ ਪਖੰਡ ਹੈ। ਪਰ ਕਦੀ ਇਸ ਧਰਤੀ ਤੋਂ ਸੱਚ ਅਲੋਪ ਨਹੀਂ ਹੋਇਆ, ਸਦਾ ਹੀ ਰਹਿੰਦਾ ਹੈ। ਤੁਸੀਂ ਦਰਬਾਰ ਸਾਹਿਬ ਵੱਲ ਝਾਤੀ ਮਾਰ ਕੇ ਵੇਖੋ, ਕਿੰਨਾ ਜ਼ੋਰ ਲਾਇਆ ਲੋਕਾਂ ਨੇ ਕਿ ਹਰਿਮੰਦਰ ਸਾਹਿਬ ਦੇ ਦੀਵੇ ਬੁਝਾ ਦਿੱਤੇ ਜਾਣ। ਅੱਜ ਤੱਕ ਕਿੰਨੇ ਲੋਕ ਹੋਏ ਨੇ, ਸ਼ੁਰੂ ਤੋਂ ਲੈ ਕੇ ਅੱਜ ਤੱਕ, ਪਹਿਲੇ ਦਿਨ ਤੋਂ ਲੈ ਕੇ, ਜਹਾਂਗੀਰ ਤੋਂ ਲੈ ਕੇ, ਚੰਦੂ ਤੋਂ ਲੈ ਕੇ ਅੱਜ ਤੱਕ ਲੋਕਾਂ ਨੇ ਪੂਰੀ ਤਰ੍ਹਾਂ ਆਪਣੀ ਤਾਕਤ ਲਾ ਦਿੱਤੀ ਹੈ ਕਿ ਇਸ ਥਾਂ ਦੇ ਦੀਵੇ ਬੁਝਾ ਦਿੱਤੇ ਜਾਣ, ਸਮਾਪਤ ਕਰ ਦਿੱਤੇ ਜਾਣ। ਇਸ ਕਰਕੇ ਇਹ ਇੱਕ ਦੋ ਚੀਜ਼ਾਂ ਦੀ ਇੱਕ ਬਹਿਸ ਸੀ, ਹੁਣ ਤਾਂ ਇਹਨਾਂ ਦੋਵਾਂ ਚੀਜ਼ਾਂ 'ਤੇ ਤਰਕ ਕੀਤਾ ਜਾਂਦਾ ਨਾ। ਜੇ ਕਿਤੇ ਦੀਵਾ ਜਗੇ ਤਾਂ ਵੀ ਕਹਿੰਦੇ ਨੇ ਮਨਮਤ ਹੈ, ਅਤੇ ਜੇ ਕੋਈ ਸਰੋਵਰ ਵਿੱਚ ਇਸ਼ਨਾਨ ਕਰੇ ਤਾਂ ਵੀ ਕਹਿੰਦੇ ਮਨਮਤ ਹੈ। ਉਹ ਸਮਾਂ ਸੀ ਸਾਧ ਸੰਗਤ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਅਤੇ ਜ਼ਕਰੀਆ ਖਾਨ ਨੇ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕਰਨ 'ਤੇ ਪਾਬੰਦੀ ਲਾ ਦਿੱਤੀ ਸੀ ਵੀ ਸਿੱਖ ਇਸ਼ਨਾਨ ਨਹੀਂ ਕਰ ਸਕਦੇ। ਔਰ ਇੱਥੋਂ ਤੱਕ ਕਿ ਦੁਆਲੇ ਫੌਜ ਬਿਠਾਈ ਗਈ ਸੀ, ਕਿਉਂਕਿ ਉਹਨਾਂ ਨੂੰ ਇੱਕ ਰਿਪੋਰਟ ਮਿਲੀ ਸੀ ਕਿ ਸਿੱਖ ਤਾਂ ਨਹੀਂ ਖਤਮ ਹੁੰਦੇ ਜਦੋਂ ਇਹਨਾਂ ਦੀ ਸ਼ਕਤੀ ਘਟਦੀ ਹੈ, ਉਹ ਇਸ ਸਰੋਵਰ ਵਿੱਚ ਇਸ਼ਨਾਨ ਕਰ ਜਾਂਦੇ ਨੇ, ਪਰਤ ਕੇ ਉਹਨਾਂ ਦੀ ਤਾਕਤ ਫਿਰ ਪੂਰੀ ਹੋ ਜਾਂਦੀ ਹੈ। ਇਸ ਕਰਕੇ ਉਹਨਾਂ ਨੇ ਪ੍ਰਬੰਧ ਕੀਤਾ ਇੱਥੇ ਕੋਈ ਇਸ਼ਨਾਨ ਨਾ ਕਰੇ। ਔਰ ਇਹ ਵੀ ਇੱਕ ਸੱਚ ਹੈ ਕਿ ਗੁਰੂ ਕੇ ਸਿੱਖ ਸਪੈਸ਼ਲ ਬਿਨਾਂ ਕਿਸੇ ਕਾਰਨ ਦੇ ਆਪਣੇ ਜਥੇ ਬਣਾ ਕੇ ਦੋ ਜਥਿਆਂ ਵਿੱਚ ਆਉਂਦੇ ਸਨ, ਭਾਈ ਮਹਿਤਾਬ ਸਿੰਘ, ਮੀਰਾਂ ਕੋਟੀਏ ਹੋਰੀ, ਹੋਰ ਸਾਰੇ। ਔਰ ਇੱਕ ਜਥਾ ਦੁਸ਼ਮਣ ਨਾਲ ਲੜਦਾ ਸੀ, ਦੂਸਰਾ ਇਸ਼ਨਾਨ ਕਰਦਾ ਸੀ, ਅਤੇ ਕਈ ਵਾਰੀ ਇਸ਼ਨਾਨ ਕਰਦਿਆਂ ਕਰਦਿਆਂ ਉੱਥੇ ਸ਼ਹੀਦੀਆਂ ਵੀ ਉਹਨਾਂ ਪਾਈਆਂ। ਤੁਸੀਂ ਕਦੀ ਸੋਚੋ ਕਿ ਇਹ ਕਿੰਨਾ ਜ਼ਰੂਰੀ ਸਿੱਖ ਦਾ ਕਰਮ ਹੋਵੇਗਾ ਜਿਹਦੇ ਵਾਸਤੇ ਉਹ ਸ਼ਹੀਦੀਆਂ ਪਾ ਰਹੇ ਨੇ। ਜਦੋਂ ਇਹ ਇਸ਼ਨਾਨ ਨਾ ਰੁਕੇ, ਫਿਰ ਅਹਿਮਦ ਸ਼ਾਹ ਅਬਦਾਲੀ ਨੇ ਆਖਰੀ ਫੈਸਲਾ ਦਿੱਤਾ, ਜਹਾਨ ਖਾਨ ਨੂੰ ਭੇਜਿਆ, ਕਹਿਣ ਲੱਗੇ ਇਸ਼ਨਾਨ ਕਰਨ ਤੋਂ ਰੁਕਦੇ ਨਹੀਂ, ਪਹਿਰਿਆਂ ਦੇ ਵਿੱਚੋਂ ਵੀ ਕਰ ਜਾਂਦੇ ਨੇ, ਦਰਬਾਰ ਸਾਹਿਬ ਦੇ ਸਰੋਵਰ ਨੂੰ ਮਿੱਟੀ ਪਾ ਕੇ ਪੂਰ ਦਿਓ, ਸਾਰੇ ਨੂੰ ਪਾਣੀ ਸੁਕਾ ਦਿਓ। ਉਹ ਵੀ ਸਮਾਂ ਆਇਆ, ਸਰੋਵਰ ਵਿੱਚ ਮਿੱਟੀ ਪਾ ਦਿੱਤੀ ਗਈ ਅਤੇ ਸਰੋਵਰ ਵਾਲੀ ਥਾਂ 'ਤੇ ਫੌਜ ਨੇ ਘੋੜੇ ਬੱਧੇ, ਛਾਉਣੀਆਂ ਪਾਈਆਂ। ਕਿਉਂ ਪਾਈਆਂ ਸਨ, ਕੀ ਕਾਰਨ ਸੀ? ਕਿਉਂਕਿ ਇੱਥੇ ਸਿੱਖ ਇਸ਼ਨਾਨ ਨਾ ਕਰੇ, ਬਸ ਇੱਕੋ ਹੀ ਕਾਰਨ ਸੀ। ਪਰ ਅੱਜ ਸਮਝ ਨਹੀਂ ਆਉਂਦੀ, ਜਿਹੜਾ ਕੰਮ ਅਹਿਮਦ ਸ਼ਾਹ ਅਬਦਾਲੀ ਕਰਦਾ ਸੀ ਵੀ ਇੱਥੇ ਕੋਈ ਇਸ਼ਨਾਨ ਨਾ ਕਰੇ, ਅੱਜ ਅਸੀਂ ਉਹਦਾ ਪ੍ਰਚਾਰ ਕਰੀ ਜਾਂਦੇ ਹਾਂ ਵੀ ਉੱਥੇ ਇਸ਼ਨਾਨ ਨਾ ਕਰੋ, ਇਹ ਕਰਮਕਾਂਡ ਹੈ। ਇਹਦਾ ਮਤਲਬ ਕਿਤੇ ਅਸੀਂ ਅਹਿਮਦ ਸ਼ਾਹ ਅਬਦਾਲੀ ਵਾਲਾ ਕੰਮ ਤਾਂ ਨਹੀਂ ਕਰ ਰਹੇ, ਕਿਤੇ ਅਸੀਂ ਜ਼ਕਰੀਆ ਖਾਨ ਦੇ ਵਿਚਾਰ ਨੂੰ ਦੁਨੀਆ ਵਿੱਚ ਪ੍ਰਚਾਰ 'ਤੇ ਨਹੀਂ ਰਹੇ ਵੀ ਜੇ ਤੁਸੀਂ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕਰੋਗੇ ਤਾਂ ਤੁਹਾਨੂੰ ਸਿੱਖੀ ਦਾ ਸਪਿਰਿਟ ਮਿਲ ਜਾਏਗਾ, ਇਹਦਾ ਮਤਲਬ ਅਸੀਂ ਸਿੱਖੀ ਖਤਮ ਕਰਨ ਵਾਸਤੇ ਤੁਰੇ ਹਾਂ। ਕਿਉਂਕਿ ਜ਼ਕਰੀਆ ਖਾਨ ਅਤੇ ਅਹਿਮਦ ਸ਼ਾਹ ਅਬਦਾਲੀ ਅਤੇ ਸਿੱਧੀ ਸ਼ਸਤਰਾਂ ਦੀ ਵਰਤੋਂ ਕਰਕੇ ਸਿੱਖਾਂ ਨੂੰ ਇਸ਼ਨਾਨ ਤੋਂ ਰੋਕ ਰਿਹਾ ਹੈ, ਅਤੇ ਅਸੀਂ ਗੁਰੂ ਦੀ ਗੋਦ ਵਿੱਚ ਬਹਿ ਕੇ ਹੀ ਇਹ ਕੁਕਰਮ ਕਰ ਰਹੇ ਹਾਂ, ਅਸੀਂ ਸਿੱਖ ਹੋ ਕੇ ਪ੍ਰਚਾਰ ਕਰ ਰਹੇ ਹਾਂ। ਇਹ ਠੀਕ ਕਹਿਣਾ ਕਿ ਸਿੱਖ ਸਰੋਵਰ ਵਿੱਚ ਇਸ਼ਨਾਨ ਦੇ ਨਾਲ ਨਾਲ ਬਾਣੀ ਦੇ ਸਰੋਵਰ ਵਿੱਚ ਵੀ ਇਸ਼ਨਾਨ ਕਰੇ, ਉੱਥੋਂ ਤੱਕ ਸੀਮਤ ਨਾ ਰਹੇ, ਇਹ ਇੱਕ ਸੱਚ ਹੈ ਖਿਆਲ ਰੱਖਣਾ ਕਿ ਸਿੱਖ ਇਕੱਲਾ ਇੱਥੋਂ ਤੱਕ ਸੀਮਤ ਨਾ ਰਹੇ ਕਿ ਉਹ ਇਕੱਲਾ ਸਰੋਵਰ ਵਿੱਚ ਇਸ਼ਨਾਨ ਕਰੇ ਅਤੇ ਜਦੋਂ ਉੱਥੇ ਬਾਣੀ ਵਿੱਚ ਆਵੇ ਵੀ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਸਿੱਖ ਦਾ ਫਰਜ਼ ਹੈ ਪਹਿਲਾਂ ਕਰੇ ਸਰੋਵਰ ਵਿੱਚ ਇਸ਼ਨਾਨ ਅਤੇ ਪਰਤ ਕੇ ਦਰਬਾਰ ਸਾਹਿਬ ਜਾਏ ਅਤੇ ਉੱਥੇ ਬਾਣੀ ਵਿੱਚ ਇਸ਼ਨਾਨ ਕਰੇ। ਇਹ ਦੋ ਤਰ੍ਹਾਂ ਦੇ ਇਸ਼ਨਾਨ ਸਾਨੂੰ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੇ ਨੇ। ਇਸ ਲਈ ਲੋੜ ਹੈ ਅੱਜ ਉਸ ਇਤਿਹਾਸ ਨੂੰ ਯਾਦ ਰੱਖਣ ਦੀ ਜਦੋਂ ਸਿੱਖ ਇਸ ਸਰੋਵਰ ਵਿੱਚ ਇਸ਼ਨਾਨ ਕਰਨ ਵਾਸਤੇ ਸ਼ਹੀਦੀਆਂ ਦਿੰਦੇ ਰਹੇ, ਕੁਰਬਾਨੀਆਂ ਕਰਦੇ ਰਹੇ, ਸਿੱਖੀ ਦਾ ਅੰਗ ਸੀ और ਇਹ ਵੀ ਮੈਂ ਬੇਨਤੀ ਕਰਾਂ, ਦਰਬਾਰ ਸਾਹਿਬ ਦੇ ਅੰਦਰ ਤੁਸੀਂ ਅਜਾਇਬ ਘਰ ਵਿੱਚ ਜਾਓਗੇ, ਉੱਥੇ ਇੱਕ ਗੁਰਸਿੱਖ ਦੀ ਤਸਵੀਰ ਲੱਗੀ ਹੋਈ ਹੈ। ਉਹ ਕਿਵੇਂ ਸ਼ਹੀਦ ਹੋਇਆ ਸੀ? ਕਿਉਂਕਿ ਹਰਿਮੰਦਰ ਸਾਹਿਬ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ ਜਦੋਂ ਮੱਸਾ ਰੰਗੜ ਸੀ, ਕਿ ਇੱਥੇ ਕੋਈ ਦੀਵਾ ਨਹੀਂ ਜਗਾ ਸਕਦਾ, ਕੋਈ ਇੱਥੇ ਕੀਰਤਨ ਨਹੀਂ ਕਰ ਸਕਦਾ, ਕੋਈ ਇੱਥੇ ਪਾਠ ਨਹੀਂ ਕਰ ਸਕਦਾ। ਉਸ ਵੇਲੇ ਇੱਕ ਸਿੱਖ ਹਰ ਰੋਜ਼ ਇੱਕ ਕੋਣ ਤੋਂ ਸਰੋਵਰ ਵਿੱਚ ਛਾਲ ਮਾਰ ਕੇ ਅਤੇ ਹੱਥ ਵਿੱਚ ਥੋੜ੍ਹੀ ਜਿਹੀ ਅੱਗ ਲੈ ਕੇ ਰਾਤ ਦੇ ਹਨੇਰੇ ਵਿੱਚ ਸ਼ਾਮ ਨੂੰ ਰੋਜ਼ ਹਰਿਮੰਦਰ ਸਾਹਿਬ ਦੇ ਅੰਦਰ ਆ ਕੇ ਦੀਵਾ ਜਗਾਉਂਦਾ ਹੁੰਦਾ ਸੀ। ਅਤੇ ਪਹਿਰੇ ਵਾਲੇ ਹੈਰਾਨ ਹੋ ਗਏ, ਬਈ ਇਹ ਅਸੀਂ ਤਾਂ ਪਹਿਰਾ ਲਾਇਆ ਅਤੇ ਰਾਤ ਨੂੰ ਦਰਬਾਰ ਸਾਹਿਬ ਦੇ ਵਿੱਚ ਦੀਵਾ ਫਿਰ ਕਿੱਥੋਂ ਜਗਦਾ ਹੈ? ਫਿਰ ਉਹਨਾਂ ਨੇ ਇੱਕ ਦਿਨ ਧਿਆਨ ਰੱਖਿਆ, ਉਹਨਾਂ ਵੇਖਿਆ ਵੀ ਜਦੋਂ ਹਨੇਰਾ ਹੋਇਆ ਨਾ, ਇੱਕ ਬੰਦੇ ਨੇ ਛਾਲ ਮਾਰੀ ਸਰੋਵਰ ਵਿੱਚ ਔਰ ਉਹਦੇ ਹੱਥ ਵਿੱਚ ਅੱਗ ਹੈ। ਉਹ ਆ ਕੇ ਅਡੋਲ ਹਰਿਮੰਦਰ ਸਾਹਿਬ ਦੀ ਇੱਕ ਸਾਈਡ ਤੋਂ ਤਰਦਾ ਹੋਇਆ ਆਇਆ, ਚੜ ਕੇ ਉੱਥੇ ਦੀਵਾ ਜਗਾ ਕੇ ਚਲਾ ਗਿਆ। ਦੀਵਾ ਜਗਾਉਣ ਨਾਲ ਸਿੱਖ ਬ੍ਰਾਹਮਣ ਨਹੀਂ ਬਣਦਾ, ਉਹਦਾ ਸਿਰਫ ਮਤਲਬ ਇੰਨਾ ਹੈ ਵੀ ਮੇਰੇ ਗੁਰੂ ਦੇ ਘਰ ਵਿੱਚ ਚਾਨਣ ਰਵੇ, ਹਨੇਰਾ ਨਾ ਹੋ ਜਾਏ। ਅਸੀਂ ਕਹਿੰਦੇ ਹਾਂ ਨਾ ਸ਼ਾਮ ਨੂੰ ਇੱਥੇ ਚਲੋ, ਭਾਵੇਂ ਹੈ ਕਿ ਨਹੀਂ, ਆਪਾਂ ਉੱਥੇ ਪੰਜਾਬ ਦੀ ਧਰਤੀ 'ਤੇ ਸ਼ਾਮ ਨੂੰ ਜਦੋਂ ਸੂਰਜ ਡੁੱਬਦਾ ਹੈ ਨਾ, ਅਤੇ ਇੱਕ ਵਾਰੀ ਆਪਾਂ ਕੋਈ ਨਾ ਕੋਈ ਲਾਈਟ ਜ਼ਰੂਰ ਜਗਾਉਂਦੇ ਹਾਂ ਬਈ ਇਹ ਸਮਾਂ ਹੈ, ਇਹਦੇ ਵਿੱਚ ਚਾਨਣ ਹੋਣਾ ਚਾਹੀਦਾ ਘਰ ਵਿੱਚ। ਇਹ ਸਿਰਫ ਇੱਕ ਚਾਨਣ ਦਾ ਪ੍ਰਤੀਕ ਹੈ। ਫਿਰ ਉਸ ਸਿੱਖ ਨੂੰ ਵੀ ਫੌਜ ਨੇ ਚੌਵਾਂ ਪਾਸਿਓਂ ਘੇਰ ਕੇ ਸ਼ਹੀਦ ਕੀਤਾ ਸੀ। ਇਸ ਕਰਕੇ ਮੈਂ ਜਿਹੜੀ ਬੇਨਤੀ ਕਰ ਰਿਹਾ ਸੀ, ਇਹ ਖੁਸ਼ੀ ਅੰਦਰ ਦੀ ਹੈ, ਸ਼ਬਦ ਦੀ ਕਦੀ ਖਤਮ ਨਹੀਂ ਹੁੰਦੀ। ਗੁਰਮੁਖ ਸੁਖ ਫਲਦਾਤ ਸ਼ਬਦ ਸੰਭਾਲੀਅਨ, ਜਿਸ ਸਿੱਖ ਦੇ ਜੀਵਨ ਵਿੱਚ ਨਾਮ ਦਾ ਦੀਵਾ ਜਗ ਪਏ, ਉਸ ਦੀਵੇ ਦਾ ਤੇਲ ਕਦੀ ਖਤਮ ਨਹੀਂ ਹੁੰਦਾ, ਸਦਾ ਹੀ ਜਗਦਾ ਰਹਿੰਦਾ ਹੈ। ਇਸੇ ਤਰ੍ਹਾਂ ਜਿਸ ਬੰਦੇ ਦੀ ਜੀਵਨ ਵਿੱਚ ਪਰਮਾਤਮਾ ਦੇ ਨਾਮ ਦੇ ਫੁੱਲ ਲੱਗ ਜਾਣ, ਬਸੰਤ ਆ ਜਾਏ, ਫੁੱਲ ਖਿੜ ਜਾਣ, ਇਹ ਫੁੱਲ ਕਦੀ ਪਰਤ ਕੇ ਮੁਰਝਾਉਂਦੇ ਨਹੀਂ, ਸਦਾ ਕਾਇਮ ਰਹਿੰਦੇ ਨੇ। ਇਸੇ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜਿਸ ਵਕਤ ਆਪਣੇ ਅਖੀਰਲੇ ਵਕਤ ਚੜ੍ਹਾਈ ਕਰਨ ਲੱਗੇ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ, ਅਤੇ ਉੱਥੇ ਘਰੋਂ ਨਿਕਲ ਕੇ ਇੱਕ ਬਾਹਰਲੇ ਪਾਸੇ ਸ਼ਰੀਂ ਦਾ ਰੁੱਖ ਸੀ, ਉਹਦੇ ਥੱਲੇ ਜਾ ਕੇ ਬੈਠ ਗਏ। ਇਤਿਹਾਸ ਵਿੱਚ ਲਿਖਿਆ ਮਿਲਦਾ ਹੈ ਕਿ ਤਬ ਬਾਬਾ ਸ਼ਰੀਂ ਕੇ ਤਲੇ ਜਾਏ ਬੈਠਾ। ਗੁਰੂ ਨਾਨਕ ਦੇਵ ਜੀ ਨੇ ਜਦੋਂ ਚਲਾਣਾ ਕਰਨਾ ਸੀ ਨਾ, ਸ਼ਰੀਂ ਦਾ ਇੱਕ ਰੁੱਖ ਹੁੰਦਾ ਹੈ, ਬਜ਼ੁਰਗ ਜਾਣਦੇ ਨੇ, ਸ਼ਰੀਂ ਦੇ ਪੱਤੇ ਪੰਜਾਬ ਵਿੱਚ ਉਹਨਾਂ ਘਰਾਂ ਦੇ ਦਰਵਾਜ਼ਿਆਂ 'ਤੇ ਬੰਨ੍ਹੇ ਜਾਂਦੇ ਸਨ ਜਿਹਦੇ ਵਿੱਚ ਕੋਈ ਬੱਚਾ ਜਨਮ ਲੈਂਦਾ ਸੀ, ਖੁਸ਼ੀ ਦਾ ਪ੍ਰਤੀਕ ਸੀ ਸ਼ਰੀਂ ਜਿਹੜਾ ਹੈ, ਪੱਤੇ ਬੱਧੇ ਜਾਂਦੇ ਸਨ। ਗੁਰੂ ਸਾਹਿਬ ਉੱਥੇ ਆਏ, ਚਾਦਰ ਵਿਛਾਈ ਅਤੇ ਬੈਠ ਗਏ ਉੱਥੇ। ਫਿਰ ਜਦੋਂ ਬੈਠੇ ਤਾਂ ਕਈ ਦਿਨ ਉੱਥੇ ਕੀਰਤਨ ਹੋਇਆ, ਸੰਗਤ ਉੱਥੇ ਆਉਣ ਲੱਗ ਪਈ। ਗੁਰਤਾ ਗੱਦੀ ਉਹਦੇ ਤੋਂ ਪਹਿਲਾਂ ਗੁਰੂ ਅੰਗਦ ਦੇਵ ਜੀ ਨੂੰ ਦੇ ਦਿੱਤੀ ਸੀ ਗੁਰੂ ਨਾਨਕ ਪਾਤਸ਼ਾਹ ਨੇ। ਤਬ ਬਾਬਾ ਸ਼ਰੀਂ ਕੇ ਤਲੇ ਆਏ ਬੈਠਾ, ਸ਼ਰੀਂ ਦੇ ਥੱਲੇ ਬੈਠ ਗਏ ਔਰ ਉੱਥੇ ਫਿਰ ਰਭਾਵ ਵੱਜੀ ਅਤੇ ਇਹ ਸ਼ਬਦ ਉਚਾਰਿਆ ਗਿਆ, ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰੋ ਸਿਰਜਨ ਹਾਰੋ। ਜਦੋਂ ਇੱਥੇ ਚਾਰ ਪੰਜ ਦਿਨ ਕੀਰਤਨ ਹੋਇਆ ਨਾ ਇਸ ਸਰੀਂ ਦੇ ਥੱਲੇ, ਅਤੇ ਕਹਿੰਦੇ ਉਦੋਂ ਰੁੱਤ ਨਹੀਂ ਸੀ, ਸਰੀਂ ਨੂੰ ਫੁੱਲ ਲੱਗਣ ਦੀ ਬਸੰਤ 'ਤੇ ਆਇਆ ਨਹੀਂ ਸੀ। ਪੰਜ ਛੇ ਦਿਨਾਂ ਬਾਅਦ ਸਿੱਖਾਂ ਨੇ ਵੇਖਿਆ, ਹੈਰਾਨ ਹੋ ਗਏ ਕਿ ਅਨ ਰੁੱਤੇ ਫੁੱਲ ਉਸ ਰੁੱਖ ਨੂੰ ਲੱਗ ਗਏ ਨੇ, ਉਸ ਸਰੀਂ ਦੇ ਫੁੱਲ ਨੂੰ ਰੁੱਖ ਨੂੰ ਫੁੱਲ ਲੱਗੇ ਹੋਏ ਨੇ। ਔਰ ਇਹ ਤਾਂ ਅੱਜ ਵੀ ਸਿੱਧ ਕਰ ਦਿੱਤਾ ਗਿਆ ਕਿ ਜਿਸ ਬੂਟੇ ਦੇ ਥੱਲੇ ਤੁਸੀਂ ਰਾਗ ਵਿੱਚ ਕੀਰਤਨ ਕਰਦੇ ਹੋ ਉਹਦੇ ਫੁੱਲ ਵੱਡੇ ਆਉਂਦੇ ਨੇ। ਦੋਵੇਂ ਪਾਸੇ ਤੁਸੀਂ ਬੂਟੇ ਲਾ ਕੇ ਵੇਖੋ, ਬਨਸਪਤੀ ਕੀਰਤਨ ਨੂੰ ਸੰਗੀਤ ਨੂੰ ਕਬੂਲ ਕਰਦੀ ਹੈ, ਉਹਦੇ ਫੁੱਲ ਵੱਡੇ ਲੱਗਦੇ ਨੇ। ਉਹਨੂੰ ਜਦੋਂ ਫੁੱਲ ਲੱਗੇ ਤਾਂ ਸਿੱਖਾਂ ਨੇ ਇੱਕ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਹ ਦੋ ਚੀਜ਼ਾਂ ਸਾਨੂੰ ਸਮਝ ਨਹੀਂ ਆਈਆਂ, ਇੱਕ ਪਾਸੇ ਤਾਂ ਤੁਸੀਂ ਚਲਾਣਾ ਕਰਨ ਲੱਗੇ ਹੋ, ਸਾਡੇ ਮਨ ਦੇ ਵਿੱਚ ਤਾਂ ਇਹ ਸ਼ੋਕ ਹੈ, ਦੁੱਖ ਹੈ ਕਿ ਸਾਡਾ ਗੁਰੂ ਸਾਡੇ ਕੋਲੋਂ ਚੱਲਾ, ਪਰ ਆਹ ਦੋ ਘਟਨਾਵਾਂ ਸਾਡੀ ਸਮਝ ਵਿੱਚ ਨਹੀਂ ਆਉਂਦੀਆਂ, ਇੱਕ ਤਾਂ ਇਸ ਰੁੱਖ ਨੂੰ ਅੰਨ ਰੁੱਤੇ ਫੁੱਲ ਲੱਗ ਗਏ ਨੇ ਅਤੇ ਦੂਸਰਾ ਜਿਹੜੀ ਤੁਸੀਂ ਬਾਣੀ ਉਚਾਰੀ ਹੈ ਉਹ ਸੋਹਲੇ ਦੀ ਬਾਣੀ, ਸੋਹਲੇ ਦਾ ਅਰਥ ਹੈ ਖੁਸ਼ੀ ਦਾ ਗੀਤ, ਅਤੇ ਸੋਹਲਾ ਤਾਂ ਉਦੋਂ ਗਾਇਆ ਜਾਂਦਾ ਜਦੋਂ ਸ਼ਾਦੀ ਹੋਵੇ, ਵਿਆਹ ਹੋਵੇ। ਸਤਿਗੁਰਾਂ ਨੇ ਕਿਹਾ ਮੈਂ ਤਾਂ ਹੀ ਸੋਹਲਾ ਗਾਇਆ, ਮੈਂ ਮੌਤ ਨੂੰ ਸ਼ਾਦੀ ਵਿੱਚ ਬਦਲਣਾ ਚਾਹੁੰਦਾ, ਮੈਂ ਮੌਤ ਨੂੰ ਖੁਸ਼ੀ ਵਿੱਚ ਬਦਲਣਾ ਚਾਹੁੰਦਾ। ਇਸ ਕਰਕੇ ਤੁਸੀਂ ਵੇਖੋਗੇ ਜਿਹੜੀ ਬਾਣੀ ਸਿੱਖ ਦੇ ਸ਼ਮਸ਼ਾਨ ਘਾਟ ਦੇ ਵੇਲੇ ਪੜ੍ਹੀ ਜਾਂਦੀ ਹੈ ਸੰਸਕਾਰ ਦੇ ਵੇਲੇ, ਉਸ ਬਾਣੀ ਦਾ ਨਾਮ ਹੈ ਖੁਸ਼ੀ ਦਾ ਗੀਤ। ਕੀਰਤਨ ਸੋਹਲਾ ਜਿਹੜਾ ਨਾ, ਸੋਹਲੇ ਦਾ ਅਰਥ ਹੈ ਖੁਸ਼ੀ ਦਾ ਗੀਤ, ਜਿਹੜਾ ਵਿਆਹ ਨੂੰ ਗਾਇਆ ਜਾਂਦਾ ਹੈ। ਇਹ ਦੋ ਚੀਜ਼ਾਂ ਦਾ ਕਿਵੇਂ ਮਿਲਾਪ? ਇੱਕ ਪਾਸੇ ਤਾਂ ਗਮ ਹੈ, ਸੱਚੇ ਪਾਤਸ਼ਾਹ ਕਹਿੰਦੇ ਬੰਦਾ ਜੀਵੇ ਇਸ ਤਰ੍ਹਾਂ ਜਿਹਦੇ ਮਨ ਵਿੱਚ ਵਾਹਿਗੁਰੂ ਦੇ ਪਿਆਰ ਦਾ ਦੀਵਾ ਜਗ ਜਾਏ, ਮੌਤ ਵੀ ਉਸ ਨੂੰ ਗਮ ਵਿੱਚ ਨਹੀਂ ਲੈ ਕੇ ਜਾ ਸਕਦੀ, ਉਹ ਵੀ ਉਹਦੀ ਸ਼ਾਦੀ ਵਿੱਚ ਬਦਲ ਜਾਂਦੀ। ਮਹਾਰਾਜ ਫੁੱਲ ਲੱਗੇ ਨੇ, ਕਹਿਣ ਲੱਗੇ ਮੈਂ ਸੁਣਿਆ ਸੰਸਾਰ ਦੀ ਕਹਾਵਤ ਹੈ, ਬੰਦੇ ਦੇ ਜਾਣ ਤੋਂ ਬਾਅਦ ਉਹਦੇ ਫੁੱਲ ਚੁਗੇ ਜਾਂਦੇ ਨੇ, ਪਰ ਮੈਂ ਸਮਝਣਾ ਜਿਸ ਬੰਦੇ ਨੇ ਆਪਣੀ ਜ਼ਿੰਦਗੀ ਵਿੱਚ ਪਰਮਾਤਮਾ ਦੀ ਯਾਦ ਦੇ ਫੁੱਲ ਬੀਜੇ ਹੀ ਨਹੀਂ, ਦੱਸੋ ਕਿਉਂ ਕਹਿੰਦੇ ਉਹਦੇ ਫੁੱਲ ਚੁਗੇ ਜਾਣੇ ਨੇ? ਅਸਲ ਵਿੱਚ ਤਾਂ ਕਹਿਣਾ ਚਾਹੀਦਾ ਇਸ ਬੰਦੇ ਦੇ ਅੱਜ ਕੰਡੇ ਚੁਗੇ ਜਾਣੇ, ਕਿਉਂਕਿ ਫੁੱਲ ਤਾਂ ਕਦੀ ਬੀਜੇ ਹੀ ਨਹੀਂ ਹਨ। ਆਪਾਂ ਚੁਗਦੇ ਤਾਂ ਅਸਥੀਆਂ ਹੀ ਆ ਨਾ, ਹੱਡੀਆਂ ਚੁਗਣੇ ਆ। ਉਹਨੂੰ ਫੁੱਲ ਸ਼ਬਦ ਕਿਉਂ ਕਿਹਾ ਵੀ ਇਹਦੇ ਫੁੱਲ ਚੁਗਣੇ ਨੇ? ਫੁੱਲ ਦਾ ਮਤਲਬ ਸਿਰਫ ਇਹ ਹੈ ਕਿ ਜਿਸ ਮਨੁੱਖ ਨੇ ਆਪਣੀ ਜ਼ਿੰਦਗੀ ਵਿੱਚ ਸਾਰੀ ਉਮਰ ਕਰਮ ਬੜੇ ਸ਼ੁੱਭ ਕੀਤੇ ਨੇ, ਜੀਵਨ ਬੜਾ ਉੱਚਾ ਬਿਤਾਇਆ, ਸ਼ੁੱਭ ਇਨਸਾਨੀਅਤ ਵਾਲਾ ਜੀਵਨ ਬਿਤਾਇਆ, ਝੂਠ ਫਰੇਬ ਤੋਂ ਉੱਚਾ ਰਿਹਾ ਹੈ, ਅਤੇ ਉਹਦੀ ਜ਼ਿੰਦਗੀ ਵਿੱਚ ਪਰਮਾਤਮਾ ਦਾ ਪਿਆਰ ਵੀ ਰਿਹਾ ਹੈ। ਕਹਿਣ ਲੱਗੇ ਜਦੋਂ ਬੰਦਾ ਸਰੀਰ ਛੱਡ ਕੇ ਜਾਂਦਾ ਹੈ, ਐਸੇ ਬੰਦੇ ਦੀਆਂ ਹੱਡੀਆਂ ਨੂੰ ਹੱਡੀਆਂ ਨਾ ਕਹੋ, ਉਹ ਤਾਂ ਫੁੱਲਾਂ ਵਿੱਚ ਬਦਲ ਜਾਂਦੀਆਂ ਨੇ, ਤਾਂ ਫੁੱਲ ਸ਼ਬਦ ਵਰਤਿਆ ਜਾਂਦਾ ਸੀ। ਪਰ ਹੁਣ ਸਾਰੀ ਜ਼ਿੰਦਗੀ ਆਪਾਂ ਕਦੀ ਕਿਸੇ ਨੂੰ ਸੁੱਖ ਤਾਂ ਦਿੱਤਾ ਹੀ ਨਹੀਂ, ਸੁੱਖ ਤਾਂ ਤਾਂ ਮਿਲੇਗਾ ਨਾ, ਫੁੱਲ ਤਾਂ ਤਾਂ ਹੈ ਜ਼ਿੰਦਗੀ ਵਿੱਚ, ਕਦੀ ਸੁੱਖ ਦਾ ਪ੍ਰੇਮ ਦਾ ਬੀਜ ਤਾਂ ਬੀਜੇ ਹੀ ਨਹੀਂ। ਹਰ ਇੱਕ ਖਿੱਤੇ ਵਿੱਚ ਚਲੇ ਜਾਓ, ਤੁਸੀਂ ਜਿਹੜੀ ਮਰਜ਼ੀ ਲਾਈਨ ਵਿੱਚ ਚਲੇ ਜਾਓ, ਸਭ ਪਾਸੇ ਈਰਖਾ ਹੈ, ਸਭ ਪਾਸੇ ਬਖੀਲੀ ਹੈ। ਕਲਗੀਆਂ ਵਾਲੇ ਨੇ ਜਾਣ ਵੇਲੇ ਇੱਕ ਸ਼ਬਦ ਕਿਹਾ ਸੀ, ਦੋ ਤਿੰਨ ਬਚਨ ਕਹੇ ਸਨ। ਸਿੱਖਾਂ ਨੇ ਪੁੱਛਿਆ ਮਹਾਰਾਜ ਤੁਸੀਂ ਚੱਲੇ ਹੋ, ਕੋਈ ਬਚਨ ਦੇ ਕੇ ਜਾਓ ਵੀ ਪੰਥ ਚੜ੍ਹਦੀ ਕਲਾ ਵਿੱਚ ਰਹੇ। ਸਤਿਗੁਰਾਂ ਨੇ ਪਹਿਲਾ ਬਚਨ ਕਿਹਾ, ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ। ਇਹ ਪਹਿਲੀ ਤਾਕੀਦ ਕੀਤੀ, ਗੁਰੂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ। ਦੂਜਾ ਬਚਨ ਕੀਤਾ, ਕਹਿਣ ਲੱਗੇ ਪੰਥ ਦੇ ਵਾਧੇ ਦਾ ਭਲਾ ਲੋਚਣਾ। ਇਹ ਤੁਹਾਡੇ ਮਨ ਵਿੱਚ ਖਵਾਹਿਸ਼ ਹੋਣੀ ਚਾਹੀਦੀ ਹੈ ਵੀ ਪੰਥ ਵਿੱਚ ਵਾਧਾ ਹੋਵੇ। ਅਤੇ ਤੀਸਰੀ ਗੱਲ, ਗੁਰਸਿੱਖਾਂ ਦੇ ਨਾਲ ਈਰਖਾ ਨਹੀਂ ਕਰਨੀ। ਇਹ ਤਿੰਨ ਬਚਨ ਦਿੱਤੇ ਸਨ, ਅਤੇ ਨਾਲ ਕਿਹਾ ਜੇ ਇਹਨਾਂ ਤਿੰਨਾਂ ਵਿੱਚੋਂ ਇੱਕ ਵੀ ਘੱਟ ਜਾਏਗਾ ਤੇ ਜਬ ਇਹ ਗਹੇ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਸਾਧ ਸੰਗਤ, ਅਸੀਂ ਤਾਂ ਆਪਣੀ ਕਮਾਈ ਸੰਗਤ ਵਿੱਚ ਬਹਿ ਕੇ ਕਮਾਈ ਜਾਂਦੇ ਹਾਂ, ਇੱਕ ਦੂਜੇ ਨਾਲ ਅੰਦਰੋਂ ਵਿਚਾਰਾਂ ਦੇ ਵਿੱਚ ਜਿਹੜਾ ਥੋੜ੍ਹਾ ਬਹੁਤ ਅਸੀਂ ਕਰਨੇ ਹਾਂ ਨਾ। ਜਿਹੜਾ ਇੱਥੇ ਸਰੀਰ ਆ ਕੇ ਬੈਠਾ ਹੋਇਆ, ਗੁਰੂ ਸਾਹਿਬ ਦਾ ਹੁਕਮ ਹੈ ਭਾਵੇਂ ਉਹ ਕਿਵੇਂ ਦਾ ਹੈ, ਤੂੰ ਉਹਦੇ ਬਾਰੇ ਮਾੜਾ ਖਿਆਲ ਨਹੀਂ ਕਰਨਾ। ਜੇ ਤੂੰ ਉਹਦੇ ਬਾਰੇ ਮਾੜਾ ਖਿਆਲ ਕਰੇਗਾ, ਭਾਵੇਂ ਤੇਰਾ ਉਹਦੇ ਨਾਲ ਵੈਰ ਵਿਰੋਧ ਵੀ ਹੈ, ਘੱਟੋ ਘੱਟ ਗੁਰੂ ਕੇ ਦਰਬਾਰ ਵਿੱਚ ਉਹਦੇ ਬਾਰੇ ਤੂੰ ਗਲਤ ਨਹੀਂ ਸੋਚਣਾ ਵੀ ਇਹ ਆਦਮੀ ਗਲਤ ਹੈ, ਮਾੜਾ ਹੈ। ਇਹ ਠੀਕ ਹੈ, ਬਾਣੀ ਦੇ ਅਰਥ ਵਿਆਪਕ ਨੇ। ਜਦੋਂ ਬਾਣੀ ਵਿੱਚ ਅਵਗੁਣਾਂ ਦੀ ਵਿਆਖਿਆ ਹੁੰਦੀ ਹੈ, ਕਈ ਵਾਰੀ ਆਪਾਂ ਸੋਚਦੇ ਹਾਂ ਵੀ ਸ਼ਾਇਦ ਮੈਨੂੰ ਨਿਸ਼ਾਨਾ ਬਣਾ ਕੇ ਗੱਲ ਕੀਤੀ ਜਾਂਦੀ, ਪਰ ਇਸ ਤਰ੍ਹਾਂ ਨਹੀਂ, ਉਹ ਵਿਆਪਕ ਹੈ, ਸਾਰਿਆਂ ਵਾਸਤੇ ਹੈ। ਇਹ ਤਿੰਨ ਬਚਨ ਦਿੱਤੇ ਔਰ ਇਹ ਦਾਤ ਸਾਨੂੰ ਬਖਸ਼ੀ ਕਿ ਕਿਤੇ ਸਿੱਖ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਆਉਣ, ਬਸੰਤ ਆਵੇ, ਫੁੱਲ ਖਿੜਨ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਇਸ ਸ਼ਬਦ ਵਿੱਚ ਕਹਿ ਰਹੇ ਨੇ, ਵੈਸਾਖ ਭਲਾ ਸਾਖਾਂ ਵੇਸ਼ ਕਰੇ। ਵੈਸਾਖ ਦੇ ਵਿੱਚ ਸ਼ਾਖਾਵਾਂ ਨੂੰ ਫੁੱਲ ਲੱਗੇ ਪਏ ਨੇ, ਇਹ ਤੁਕ ਜਵਾਬ ਮੰਗਦੀ ਏ, ਸੱਜਣਾ ਤੂੰ ਕਿੰਨੀਆਂ ਬਸੰਤ ਵੇਖੀਆਂ ਨੇ, ਕਿੰਨੀ ਵਾਰੀ ਤੂੰ ਵੇਖਿਆ ਰੁੱਖਾਂ ਨੂੰ ਫੁੱਲ ਲੱਗਦੇ? ਆਪਣੇ ਮਨ ਨੂੰ ਪੁੱਛ ਕੇ ਵੇਖ, ਤੇਰੇ ਮਨ ਵਿੱਚ ਵੀ ਕਦੀ ਬਸੰਤ ਆਈ ਹੈ ਕਿ ਤੂੰ ਪਤਝੜ ਲੈ ਕੇ ਵਾਪਸ ਚਲਾ ਜਾਏਗਾ? ਤੇਰੀ ਜ਼ਿੰਦਗੀ ਨੂੰ ਵੀ ਕਦੀ ਪਰਮਾਤਮਾ ਦੇ ਨਾਮ ਦਾ ਕੋਈ ਫੁੱਲ ਲੱਗਾ ਹੈ ਕਿ ਨਹੀਂ? ਕਿ ਤੂੰ ਬਾਹਰੀ ਬਸੰਤ ਵੇਖ ਕੇ ਵਾਪਸ ਚਲਾ ਜਾਏਗਾ। ਵੈਸਾਖ ਭਲਾ ਸਾਖਾਂ ਵੇਸ ਕਰੇ, ਵੇਸ ਦਾ ਅਰਥ ਹੈ ਕੱਪੜੇ ਪਾਉਣੇ। ਸਾਰੀ ਬਨਸਪਤੀ ਬੜੇ ਸੋਹਣੇ ਕੱਪੜੇ ਪਾ ਕੇ ਖੜ੍ਹੀ ਹੋ ਗਈ ਹੈ, ਉਹਦੇ ਵਿੱਚ ਸੁੰਦਰਤਾ ਆ ਗਈ ਹੈ। ਇਹ ਵਿਸਾਖ ਦਾ ਮਹੀਨਾ ਜਿਹੜਾ ਹੈ ਇਹ ਖਾਲਸੇ ਦੇ ਜਨਮ ਦਿਨ ਨਾਲ ਸੰਬੰਧਿਤ ਹੈ, ਵਿਸਾਖੀ ਨਾਲ। ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਪਹਿਲੀ ਵਿਸਾਖ ਕਿਉਂ ਚੁਣੀ ਅੰਮ੍ਰਿਤ ਛਕਾਉਣ ਵਾਸਤੇ, ਕੱਲ੍ਹ ਨੂੰ ਮੈਂ ਬੇਨਤੀ ਕਰਾਂਗਾ ਵੀ ਵਿਸਾਖ ਹੀ ਕਿਉਂ ਚੁਣਿਆ, ਚਿੱਠੀਆਂ ਪਾ ਕੇ ਕਿਉਂ ਸੱਦਿਆ ਵਿਸਾਖ ਵਾਲੇ ਦਿਨ ਅੰਮ੍ਰਿਤ ਛਕਾਉਣ ਲਈ, ਇਹਦਾ ਕੀ ਕਾਰਨ ਹੈ। ਗੁਰੂ ਸਾਹਿਬ ਕਹਿੰਦੇ ਨੇ, ਧਨ ਦੇਖੈ ਹਰ ਦੁਆਰ ਆਵੋ ਦਇਆ ਕਰੇ। ਪਰਮਾਤਮਾ ਦੇ ਪਿਆਰ ਵਿੱਚ ਭਰੀ ਹੋਈ ਜੀਵ ਇਸਤਰੀ ਇਸ ਖਿੜੇ ਹੋਏ ਫੁੱਲਾਂ ਨੂੰ ਵੇਖ ਕੇ ਬੇਨਤੀ ਕਰਦੀ ਹੈ ਕਿ ਹੇ ਪ੍ਰਭੂ ਤੁਸੀਂ ਆਓ, ਵੇਖੋ ਕਿੰਨਾ ਸੋਹਣਾ ਮੌਸਮ ਹੈ, ਤੁਸੀਂ ਮੇਰੇ ਹਿਰਦੇ ਘਰ ਦੇ ਵਿੱਚ ਦਇਆ ਕਰਕੇ ਆਓ, ਘਰ ਆਓ ਪਿਆਰੇ। ਹੇ ਅਕਾਲ ਪੁਰਖ ਤੁਸੀਂ ਮੇਰੇ ਜੀਵਨ ਵਿੱਚ ਆਓ, ਮੇਰੇ ਮਨ ਵਿੱਚ ਵਸੋ। ਤਾਂ ਦੁੱਤਰ ਤਾਰੇ, ਦੁੱਤਰ ਦਾ ਅਰਥ ਹੈ ਦੋ ਪ੍ਰਕਾਰ ਦੀ ਭਾਵਨਾ, ਤੁਹਾਡੇ ਆਉਣ ਨਾਲ ਹੀ ਮੇਰੇ ਮਨ ਦੀ ਦੋ ਫਾੜ ਜਿਹੜੀ ਭਾਵਨਾ ਹੈ, ਦੁਬਧਾ ਹੈ, ਉਹ ਖਤਮ ਹੋ ਸਕਦੀ ਹੈ। ਤੁਧ ਬਿਨ ਅੱਡ ਨਾ ਮੋਲੋ, ਅੱਡ ਕਹਿੰਦੇ ਨੇ ਬਿਲਕੁਲ ਥੋੜ੍ਹਾ, ਤੁਹਾਡੇ ਤੋਂ ਬਿਨਾਂ ਮੇਰੀ ਜ਼ਿੰਦਗੀ ਦਾ ਮੁੱਲ ਬਿਲਕੁਲ ਥੋੜ੍ਹਾ ਹੈ, ਭਾਵ ਕਿਸੇ ਕੰਮ ਦਾ ਨਹੀਂ। ਇਸ ਤੋਂ ਅੱਗੇ ਜਿਹੜਾ ਅੱਧਾ ਸ਼ਬਦ ਹੈ ਉਹਦੇ ਵਿਚਾਰ ਵੱਖਰੇ ਨੇ, ਉਹ ਆਪਾਂ ਕੱਲ੍ਹ ਵਿਚਾਰਾਂਗੇ ਵੀ ਵਿਸਾਖੀ ਕਿਉਂ ਚੁਣੀ ਗੁਰੂ ਸਾਹਿਬ ਨੇ। ਔਰ ਅਖੀਰ 'ਤੇ ਕਿਹਾ ਰਸਤਾ ਕਿਹੜਾ ਉਹਨੂੰ ਮਿਲਣ ਦਾ, ਸ਼ਬਦ ਸੁਰਤ ਸ਼ਬਦ ਮਨ ਮਾਨਾ, ਇਹਦੇ ਅਰਥ ਆਪਾਂ ਕੱਲ੍ਹ ਕਰਾਂਗੇ। ਆਓ ਇੱਕ ਦੋ ਮਿੰਟ ਜੋ ਬਚਿਆ ਆਪਾਂ ਆਪਣੇ ਧਿਆਨ ਨੂੰ ਲਾਈਏ ਗੁਰੂ ਚਰਨਾਂ ਨਾਲ, ਸਾਰੇ ਚੌਂਕੜਾ ਮਾਰ ਕੇ ਇਕਾਗਰ ਚਿੱਤ ਹੋ ਕੇ ਬੈਠੋ। ਗੁਰੂ ਸ਼ਬਦ ਨੂੰ ਸਾਰਿਆਂ ਨੇ ਉਚਾਰਨ ਕਰਨਾ, ਪੂਰੀ ਇੱਕ ਆਵਾਜ਼ ਵਿੱਚ ਉਚਾਰਿਆ ਕਰੋ, ਅੱਗੇ ਪਿੱਛੇ ਨਹੀਂ ਬੋਲਣਾ ਹੁੰਦਾ, ਔਰ ਜ਼ੋਰ ਲਾ ਕੇ ਬੋਲਿਆ ਕਰੋ। ਇਹਦੇ ਨਾਲ ਇਕਾਗਰਤਾ ਬਣਦੀ, ਪੂਰੀ ਆਵਾਜ਼ ਆਉਣੀ ਚਾਹੀਦੀ। ਵਾਹਿਗੁਰੂ 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 ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਆਪਣੇ ਦਰੋਂ ਕਰੋ ਨਾਮ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਣ। ਇੰਨੀਆਂ ਬੇਨਤੀਆਂ ਪ੍ਰਵਾਨ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।